And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਅੱਜ ਵਰਲਡ ਸਮਾਈਲ ਡੇ ਆ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ।
ਮੁਸਕਰਾਈਏ,
ਮੁਸਕਰਾ। ਅੱਜ ਮੈਂ ਸਵੇਰੇ ਗੱਲ ਕਰਦਾ ਸੀ ਵੀ ਇੱਕ ਹੁੰਦੀ ਆ ਔਰਗੈਨਿਕ ਸਮਾਈਲ, ਇੱਕ ਜਿਹੜੀ ਅੰਦਰੋਂ ਤੁਹਾਡੇ ਮਨੋਂ ਦਿਲੋਂ ਆਉਂਦੀ ਸਮਾਈਲ ਆ, ਇੱਕ ਹੁੰਦੀ ਬੱਜੀ ਰੁੱਝੀ ਸਮਾਈਲ, ਪਲਾਸਟਿਕ ਸਮਾਈਲ। ਉਹ ਭਰਾਵਾ ਰੱਬ ਪਲਾਸਟਿਕ ਸਮਾਈਲ ਤੋਂ ਦੂਰ ਹੀ ਰੱਖੇ। ਪਰ ਦੇਖੋ, ਜਦੋਂ ਤੁਸੀਂ ਆਪਣੇ ਪਿਆਰੇ ਮਿੱਤਰਾਂ ਦੇ ਆਲੇ ਦੁਆਲੇ ਹੁੰਦੇ ਹੋ, ਫਿਰ ਭਾਵੇਂ ਤੁਸੀਂ ਕੰਮ 'ਚ ਜਿੰਨੇ ਮਰਜ਼ੀ ਰੁੱਝੇ ਹੋਵੋ, ਫਿਰ ਜਿਹੜੀ ਔਰਗੈਨਿਕ ਸਮਾਈਲ ਆ ਆਪੇ ਬਣੀ ਰਹਿੰਦੀ
ਆ। ਤੇ ਆਮ ਤੌਰ ਤੇ ਜੇ ਆਪਾਂ ਕਿਸੇ ਸਟੋਰ 'ਚ ਜਾਈਏ, ਔਰਗੈਨਿਕ ਸਮਾਨ ਮਹਿੰਗਾ ਹੁੰਦਾ, ਪਲਾਸਟਿਕ ਸਮਾਨ ਸਸਤਾ ਹੁੰਦਾ, ਪਰ ਇੱਥੇ ਉਲਟਾ,
ਇੱਥੇ ਉਲਟਾ
ਪਲਾਸਟਿਕ ਦੀ ਸਮਾਈਲ ਮਹਿੰਗੀ ਪੈਂਦੀ ਹੈ ਤੇ ਔਰਗੈਨਿਕ ਸਮਾਈਲ ਮੁਫਤ ਹੁੰਦੀ ਹੈ, ਅੰਦਰੋਂ ਨਿਕਲਦੀ ਹੈ।
ਕੀ ਬਾਤ ਹੈ,
ਬਿਲਕੁਲ ਕਿੰਨੀ ਸਿਆਣੀ
ਗੱਲ ਨਹੀਂ, ਸਿਆਣੀਆਂ ਗੱਲਾਂ ਹੀ ਕਰਦੇ ਹੋ ਤੁਸੀਂ, ਸਿਆਣੀਆਂ ਗੱਲਾਂ ਹੀ ਕਰਦੇ ਹੋ।
ਇਹ ਤਾਂ ਗੱਲ ਬਣਾਤੀ ਮੈਂ,
ਜੇ ਗੱਲ ਬਣਾਤੀ, ਇਹ ਵੀ ਤੇ ਫਿਰ ਕਲਾ ਹੈ ਨਾ, ਗੱਲ ਬਣਾਉਣੀ ਵੀ ਤੇ ਕਲਾ ਹੈ। ਜਿਹੜੀ ਗੱਲ ਬਣੀ, ਬਣੀ ਹੋਈ ਗੱਲ ਵੀ ਔਰਗੈਨਿਕ ਲੱਗੇ, ਨਹੀਂ ਤੇ ਔਰਗੈਨਿਕ ਚੀਜ਼ ਮੈਨੂਫੈਕਚਰ ਨਹੀਂ ਨਾ ਹੁੰਦੀ। ਹੋਰ ਸੁਣਾਓ, ਕੀ ਹਾਲ ਆ?
ਠੀਕ ਠਾਕ ਜੀ।
ਪਿਛਲੇ
ਸ਼ੁੱਕਰਵਾਰ ਆ ਗਿਆ,
ਸ਼ੁੱਕਰਵਾਰ ਤੇ ਆ ਗਿਆ। ਪਿਛਲੇ ਹਫ਼ਤੇ ਤੁਸੀਂ ਜਦੋਂ ਭੁਚਾਲ ਪਿਛਲੇ ਹਫ਼ਤੇ ਝਟਕੇ ਆਏ ਸੀ, ਤੁਸੀਂ ਜ਼ਿੰਮੇਵਾਰੀ ਲੈ ਲਈ ਸੀ, ਤੁਸੀਂ ਕਿਹਾ ਮੈਂ ਹੀ ਭੁਚਾਲ ਦੇ ਝਟਕੇ ਲਿਆਉਂਦੇ ਸੀ। ਤੁਸੀਂ ਵਿਜੇ ਜੀ ਦਾ ਜ਼ਿਕਰ ਨਹੀਂ ਕੀਤਾ, ਇਹ ਮੈਨੂੰ ਤਾਂ ਯਾਦ ਆ, ਸਾਡੇ ਸੁਣਨ ਵਾਲੇ ਨੇ ਹਰਜ ਜੀ, ਉਹਨਾਂ ਨੇ ਪ੍ਰੂਫ ਭੇਜਤਾ। ਉਹਨਾਂ ਨੇ ਪਿਛਲੇ ਹਫ਼ਤੇ ਦੀ ਜਿਹੜੀ ਉਹ ਆਡੀਓ ਸੀਗੀ ਨਾ ਵਾਸੂ ਜੀ, ਜਿਹਦੇ ਵਿੱਚ ਜਦੋਂ ਆਪਾਂ ਪ੍ਰੋਗਰਾਮ ਇੱਦਾਂ ਹੀ ਸ਼ੁਰੂ ਕਰ ਰਹੇ ਸੀ, ਉਹਦੇ ਵਿੱਚ ਅਸੀਂ ਹੋਰ ਚਲੋ ਇੱਧਰ ਉੱਧਰ ਦੀਆਂ ਜੋ ਪਹਿਲਾਂ ਹੈਲੋ ਹਾਏ ਕੀਤੀ, ਇੱਧਰ ਉੱਧਰ ਦੀਆਂ ਤਾਂ ਨਹੀਂ ਗੱਲਾਂ, ਜਿਹੜੀ ਹਾਏ ਹੈਲੋ ਕੀਤੀ, ਉਹ ਤੋਂ ਬਾਅਦ ਫਿਰ ਤੁਸੀਂ ਕਿਹਾ ਸੀ, ਤੁਸੀਂ ਆਹ ਕਿਹਾ ਸੀ, ਦੀਸ ਵਰ ਯੂਅਰ ਵਰਡਸ, ਇਹ ਹਰ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਹ ਪ੍ਰਮਾਣ ਸਹਿਤ ਇਹ ਗੱਲ ਭੇਜੀ ਆ। ਕੈਂਪੇਨ ਤੋਂ ਗੱਲ ਸ਼ੁਰੂ ਕਰੀਏ।
ਮੈਂ ਵੈਸੇ ਕੱਲ ਸਵੇਰੇ ਭੁਚਾਲ ਵੀ ਲਿਆਂਦਾ ਸੀ।
ਓ ਅੱਛਾ,
ਉਹਦਾ ਜ਼ਿਕਰ ਨਹੀਂ, ਉਹਦਾ ਕ੍ਰੈਡਿਟ ਨਹੀਂ ਦਿੱਤਾ,
ਤੁਹਾਡੀ ਕਾਰਸਤਾਨੀ ਸੀ ਉਹ।
ਵਾਹਿਗੁਰੂ, ਇਹ ਮੇਰੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਜੀ, ਆਊਟ ਆਫ ਕੰਟੈਕਸਟ।
ਤੋੜ ਮਰੋੜ ਕੇ ਨਹੀਂ, ਇਹ ਤੁਹਾਡੀ ਆਵਾਜ਼ ਹੈ, ਇਹ ਤੁਹਾਡੀ
ਨਹੀਂ, ਇਹਦਾ ਕਹੀਦਾ ਇਦਾਂ ਹੀ ਹੁੰਦਾ
ਅੱਛਾ, ਬਾਅਦ ਚ ਇਦਾਂ ਕਹੀਦਾ।
ਨਾਲੇ ਮੈਂ ਉਹ ਪਿਛਲੇ ਹਫ਼ਤੇ ਵਾਲੇ ਜਿਹੜੇ ਭੁਚਾਲ ਦੀ ਜ਼ਿੰਮੇਵਾਰੀ ਲਈ ਸੀ,
ਉਹ ਅੱਛਾ,
ਅੱਜ ਵਾਲੇ ਦੀ
ਸਤੰਬਰ ਤੱਕ ਹੀ ਕੰਟਰੈਕਟ ਸੀ,
ਉਹ ਮੈਂ ਮਹਿਸੂਸ ਕੀਤਾ ਸੀ ਭੁਚਾਲ, ਅੱਜ ਵਾਲਾ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ,
ਪਤਾ ਹੀ ਨਹੀਂ ਲੱਗਿਆ। ਠੀਕ ਹੈ ਠੀਕ ਹੈ, ਇਹ ਤੁਹਾਡੀ ਰੇਂਜ ਤੋਂ ਬਾਹਰ ਸੀ,
ਇਹ ਆਊਟ ਆਫ ਕੰਟੈਕਸਟ ਮੇਰੀ ਗੱਲ ਪੇਸ਼ ਕੀਤੀ ਜਾ ਰਹੀ ਹੈ, ਗਲਤ ਗੱਲ ਹੈ।
ਬਾਕੀ ਹੋਰ ਸੁਣਾਓ ਵਸਰੀ, ਤੁਸੀਂ ਸਮਾਈਲ, ਦੇਖੋ ਵਰਲਡ ਸਮਾਈਲ ਡੇ ਆ ਤੇ ਸਮਾਈਲ ਕਰਨ ਦੇ ਤਾਂ ਕੱਲ ਸਿਆਸੀ ਪਾਰਟੀਆਂ ਨੇ ਮੌਕੇ ਹੀ ਬੜੇ ਦੇ ਤੇ, ਇੰਨੇ ਵਾਅਦੇ ਕਰ ਦਿੱਤੇ ਨੇ ਕਿ ਤੁਸੀਂ ਸਮਾਈਲ ਕਰ ਕਰ ਭਾਵੇਂ ਮੂੰਹ ਥੱਕ ਜਾਣਾ, ਪਰ ਵਾਅਦੇ ਨਹੀਂ ਮੁੱਕਣੇ।
ਜਦੋਂ ਵਾਅਦੇ ਇੰਨੇ ਜ਼ਿਆਦਾ ਹੋਣ ਨਾ, ਬੇਤਬਾਰੀ ਜੀ ਹੋਣ ਲੱਗ ਪੈਂਦੀ ਆ,
ਕਿਉਂਕਿ ਖਾਸ ਤੌਰ ਤੇ
ਚਾਂਦ ਤੋੜ ਕੇ ਲਾਊਂਗਾ, ਤਾਰੇ ਤੋੜ ਕੇ ਲਾਊਂਗਾ, ਉਦਾਂ ਦੀਆਂ ਗੱਲਾਂ ਨੇ।
ਕਹਿੰਦੇ ਚਾਂਦ, ਤੇਰੇ ਲਈ ਚਾਂਦ ਤੋੜ ਕੇ ਲੈ ਤੂੰ ਆਉਂ, ਬਤਾ ਉਸਕਾ ਕਰੋਗੇ ਕਿਆ?
ਚਾਂਦ ਤਾਂ ਚਾਹੀਦਾ, ਰੋਟੀ ਚਾਹੀਦੀ,
ਰੋਟੀ ਚਾਹੀਦੀ ਆ। ਹਾਂ ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਉਹ ਗੁਲਜ਼ਾਰ ਸਾਹਿਬ ਦਾ ਸ਼ੇਰ ਹੈਗਾ ਇੱਕ, ਉਹ ਕਹਿੰਦਾ ਰਾਤ ਫੁੱਟਪਾਥ ਸੇ ਚਾਂਦ ਰੋਟੀ ਜੈਸਾ ਨਜ਼ਰ ਆਇਆ ਉਸੇ।
ਤੇ ਪਾਰਟੀਆਂ ਕਹਿ ਰਹੀਆਂ ਨੇ ਇੱਕ ਬਗਲ ਮੇ ਚਾਂਦ ਹੋਗਾ, ਇੱਕ ਬਗਲ ਮੇ ਰੋਟੀ।
ਪਿਊਸ਼ ਮਿਸ਼ਰਾ, ਯੈਸ ਯੈਸ ਯੈਸ। ਵਾਸੂ ਜੀ, ਕੱਲ ਜਿੰਨੇ ਵੀ ਇਹ ਵਾਅਦੇ ਕੀਤੇ ਗਏ ਨੇ, ਉਹ ਵਾਅਦਿਆਂ ਦੇ ਵਿੱਚ ਕੋਸਟ ਦੀ ਗੱਲ ਨਹੀਂ ਕਿਸੇ ਨੇ ਕੀਤੀ। ਕਹਿੰਦੇ ਦੇਖੋ, ਜੇ ਕੋਸਟ ਦੀ ਗੱਲ ਕੀਤੀ ਫਿਰ ਸਮਾਈਲ ਪੂੰਜੀ ਜਾਣੀ ਆ। ਅਸੀਂ ਤੇ ਸਮਾਈਲ ਬਣਾ ਕੇ ਰੱਖਣੀ ਤਾਂ ਕਿ ਲੋਕੀ ਖੁਸ਼ੀ ਖੁਸ਼ੀ ਵੋਟ ਪਾਉਣ ਜਾਣ,
ਪੈਸੇ ਪੂਸੇ ਬਾਰੇ ਸੋਚੇ ਦੁਨੀਆ।
ਵਾਸੂ ਜੀ, ਪਹਿਲਾਂ ਕੱਲ ਸ਼ੁਰੂ ਕਰ ਲਈਏ BCNDP ਦੇ ਪਲੈਟਫਾਰਮ ਤੋਂ, ਕਿਉਂਕਿ ਉਹਨਾਂ ਨੇ ਕੱਲ ਆਪਣਾ ਮੁਕੰਮਲ ਪਲੈਟਫਾਰਮ ਸਾਂਝਾ ਕੀਤਾ ਹੈ। ਐਨ ਐਕਸ਼ਨ ਪਲਾਨ ਫਾਰ ਯੂ ਇਸ ਪਲੈਟਫਾਰਮ ਦਾ ਨਾਂ ਰੱਖਿਆ ਗਿਆ। ਟੋਟਲ 64 ਸਫ਼ੇ ਨੇ ਇਹਦੇ,
ਹਾਂਜੀ,
ਤੇ 64 ਸਫ਼ਿਆਂ ਵਾਲੇ ਪਲੈਟਫਾਰਮ ਦੇ ਵਿੱਚ ਬਹੁਤ ਸਾਰੀ ਨਵੀਂ ਸਪੈਂਡਿੰਗ ਦੀ ਵੀ ਗੱਲ ਕੀਤੀ ਗਈ ਹੈ, ਨਵੇਂ ਵਾਅਦੇ। ਵੈਲ ਦੇਖੋ, ਇਹਨੂੰ ਦੋ ਤਰੀਕੇ ਵੇਖਿਆ ਜਾ ਸਕਦਾ, ਕਿਉਂਕਿ ਜਿਹੜੀ ਲਿਸਟ ਹੈਗੀ ਆ ਵਾਅਦਿਆਂ ਦੀ ਬੜੀ ਲੰਮੀ ਆ, ਪਰ ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਰਹੀਆਂ ਨੇ ਜਿਹੜੀਆਂ ਕਿ ਆਲਰੇਡੀ ਜਿਹੜੀਆਂ ਕੁਝ ਗੱਲਾਂ ਅਨਾਊਂਸ ਕੀਤੀਆਂ ਸੀ NDP ਨੇ, ਜਾਂ ਜਿਹੜੇ ਕੁਝ ਆਪਣੇ ਇਹ ਕਹਿ ਲਓ ਆਪਣੇ ਕੁਝ ਵਿਜ਼ਨ ਵਾਲੇ ਜਿਹੜੇ ਪਹਿਲੂ ਸੀ ਜਿਹੜੇ ਸਾਂਝੇ ਕੀਤੇ ਸੀ, ਇਹ ਉਹਨਾਂ ਨੂੰ ਮਾੜਾ ਹਲਕਾ ਉਹਦੇ ਵਿੱਚ ਤਰਮੀਮਾਂ ਕੀਤੀਆਂ ਨੇ, ਉਹਨੂੰ ਥੋੜ੍ਹਾ ਜਿਹਾ ਬਿਲਡ ਅਪ ਕਰਕੇ ਉਹ ਪ੍ਰਜੈਂਟ ਕੀਤਾ ਗਿਆ। ਇਹਦੇ ਵਿੱਚ ਪ੍ਰਮੁੱਖ ਤੌਰ 'ਤੇ ਵੱਡੀਆਂ ਚੇਂਜਿਸ ਕਿਹੜੀਆਂ ਨੇ NDP ਦੇ ਸਟੈਂਡਸ ਦੇ ਵਿੱਚ, ਉਹ ਵੀ ਗੱਲ ਕਰਦੇ ਹਾਂ। ਪਰ ਵਾਸੂ ਜੀ, ਇਹਦੇ ਵਿੱਚ ਇਹ ਹੁਣ ਇਹਨੂੰ ਆਪਣਾ NDP ਵਾਲਿਆਂ ਨੂੰ ਪਤਾ ਕਿ ਬੜਾ ਟਾਈਟ ਇਲੈਕਸ਼ਨ ਰੇਸ ਇਹ ਹੋਣ ਵਾਲੀ ਆ, ਤੇ ਇਹਦੇ ਕਰਕੇ NDP ਨੇ ਜੋ ਕੱਲ੍ਹ ਵਾਅਦੇ ਕੀਤੇ ਨੇ, $1.6 billion ਦੀ ਨਵੀਂ ਸਪੈਂਡਿੰਗ ਦੀ ਇਹ 'ਚ ਗੱਲ ਰੱਖੀ ਗਈ ਆ।
ਸੋ ਨੈਕਸਟ ਈਅਰ,
ਨੈਕਸਟ ਈਅਰ ਵਾਸਤੇ, ਪਰ ਜੇ ਓਵਰਆਲ ਇਸ ਪਲੈਟਫਾਰਮ ਦੌਰਾਨ ਵੇਖੀਏ ਤਾਂ ਜਿਹੜੀ ਸਪੈਂਡਿੰਗ ਆ ਉਹ ਹੋਰ ਜ਼ਿਆਦਾ ਵੱਧ ਜਾਂਦੀ ਆ। ਜਿਹੜਾ ਮੌਜੂਦਾ ਵਰਾ ਚੱਲਦਾ ਪਿਆ ਵਿੱਤੀ ਵਰਾ, ਵਾਸੂ ਜੀ, ਇਹਦੇ ਵਿੱਚ ਵੀ ਡੈਫੀਸਿਟ ਵੱਧ ਜਾਣਾ ਹੁਣ?
ਸੋ ਮੌਜੂਦਾ ਵਰੇ ਨੂੰ ਅਨਚੇਂਜ ਰੱਖਿਆ ਉਹਨਾਂ ਨੇ,
ਅਗਲੇ ਸਾਲ ਵਾਸਤੇ,
ਇਸ ਸਾਲ ਵਾਸਤੇ ਉਹ ਕਹਿ ਰਹੇ ਨੇ ਵੀ ਕੋਈ ਨਵੀਂ ਸਪੈਂਡਿੰਗ ਨਹੀਂ, ਤੇ ਜਿਹੜਾ ਡੈਫੀਸਿਟ $9 billion ਪ੍ਰੋਜੈਕਟ ਕੀਤਾ ਸੀ $9 billion ਤੇ ਹੀ ਰਹੇਗਾ।
ਜੀ,
ਅਗਲੇ ਸਾਲ ਵਾਸਤੇ 1.6 ਬਿਲੀਅਨ ਡਾਲਰ ਕਹਿੰਦੇ ਨਵੇਂ ਖਰਚਾਂਗੇ ਤੇ ਅਗਲੇ ਸਾਲ ਦਾ ਜਿਹੜਾ ਡੈਫਿਸਿਟ ਇਸ ਵੇਲੇ ਪ੍ਰੋਜੈਕਸ਼ਨ ਹੈ 6.7 ਬਿਲੀਅਨ ਦੀ,
ਉਹ ਵੀ 9 ਤੇ,
ਉਹ ਵੱਧ ਕੇ 9.6 ਬਿਲੀਅਨ ਹੋ ਜਾਏਗਾ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਅਗਲੇ ਸਾਲ ਇਹਨਾਂ ਨੇ ਫਿਰ ਪੈਸੇ ਖਰਚ ਕਰਨੇ ਨੇ 1.2 ਬਿਲੀਅਨ ਡਾਲਰ ਐਡੀਸ਼ਨਲ ਸਪੈਂਡਿੰਗ ਤੇ ਉਸ ਤੋਂ ਅਗਲੇ ਸਾਲ 2026-27 ਦਾ ਜਿਹੜਾ ਡੈਫਿਸਿਟ ਆ ਉਹ ਵੱਧ ਕੇ ਹੁਣ 7.6 ਬਿਲੀਅਨ ਡਾਲਰ ਹੋ ਜਾਏਗਾ।
ਸੋ ਦਿਸ ਇਜ਼ 2026-2027 ਜੋ ਅਸੀਂ
ਬਜਟ ਬੈਲੈਂਸ ਕਰਨ ਦੀ ਕੋਈ ਗੱਲ ਨਹੀਂ,
ਬਜਟ ਬੈਲੈਂਸ ਕਰਨ ਦਾ ਕੋਈ ਟਾਈਮਲਾਈਨ ਨਹੀਂ ਹੈ, ਪਰ ਹੁਣ ਡੇਵਿਡ ਈਬੀ ਇਸ ਗੱਲ ਦਾ ਵੀ ਜ਼ਿਕਰ ਕਰਨ ਲੱਗ ਪਏ ਨੇ, ਬਜਟ ਦੇਖੋ ਬੈਲੈਂਸ ਤੇ ਕਰਨਾ ਪੈਣਾ, ਸਾਨੂੰ ਉਸ ਰਾਹ ਤੇ ਤੁਰਨਾ ਪੈਣਾ, ਪਰ ਕਦੋਂ? ਇਹ ਉਹੀ ਗੱਲ ਆ ਵੀ ਵੀ ਤੁਸੀਂ ਇੱਕ ਤੁਹਾਨੂੰ ਇਹ ਦੱਸਿਆ ਜਾ ਰਿਹਾ ਵੀ ਅਸੀਂ ਉਸ ਬਾਰੇ ਸੋਚ ਰਹੇ ਹਾਂ, ਪਰ ਵਾਸੂ ਜੀ ਇਹ ਨਾ ਭੁੱਲੀਏ ਕਿ ਜਦੋਂ ਡੇਵਿਡ ਈਬੀ 2 ਸਾਲ ਪਹਿਲਾਂ ਪ੍ਰੀਮੀਅਰ ਬਣੇ ਸੀ, ਜਦੋਂ ਜੌਨ ਹੋਰਗਨ ਰਿਟਾਇਰ ਹੋਏ ਨੇ, ਉਦੋਂ ਡੇਵਿਡ ਈਬੀ ਨੇ ਤਕਰੀਬਨ 5.7 ਬਿਲੀਅਨ ਡਾਲਰ ਦਾ ਸਰਪਲਸ ਇਨਹੈਰਿਟ ਕੀਤਾ ਸੀ। ਉਸ ਤੋਂ ਬਾਅਦ ਜਿਹੜਾ ਪਿਛਲਾ ਵਰਾ ਉਹਦੇ ਵਿੱਚ 5.035 ਬਿਲੀਅਨ ਵਾਲਾ ਡੈਫਿਸਿਟ ਸੀ, ਮੌਜੂਦਾ ਵਰੇ ਹੁਣ ਆਲਰੇਡੀ ਡੈਫਿਸਿਟ ਵੱਧ ਕੇ 9 ਬਿਲੀਅਨ ਤੇ ਪਹੁੰਚ ਚੁੱਕਿਆ ਤੇ ਅਗਲੇ ਸਾਲ ਹੁਣ ਪ੍ਰੋਜੈਕਸ਼ਨ ਇਹ ਹੈ ਕਿ 9.6 ਬਿਲੀਅਨ ਦਾ ਡੈਫਿਸਿਟ ਹੋਰ ਹੋਏਗਾ। ਸੋ ਘਾਟੇ ਤੇ ਘਾਟੇ ਤੇ ਹੋਰ ਜ਼ਿਆਦਾ ਘਾਟਿਆਂ ਵਾਲੇ ਇਹ ਬਜਟ ਨੇ, ਪਰ ਇਹ ਸਭ ਦੇ ਵਿੱਚ ਕੱਲ੍ਹ ਜਿਹੜੇ ਵਾਅਦਿਆਂ ਦੀ ਲਿਸਟ ਹੈਗੀ ਆ ਉਹਦੇ ਵਿੱਚ ਪ੍ਰਮੁੱਖ ਤੌਰ 'ਤੇ ਗੱਲਾਂ ਇਹਨਾਂ ਨੇ ਇਹ ਆਖੀਆਂ ਕਿ ਇੱਕ ਤਾਂ ਸਕੂਲ ਸਿਸਟਮ ਹੋਇਆ, ਐਡਿਕਸ਼ਨ ਟ੍ਰੀਟਮੈਂਟ ਹੋਇਆ ਅਤੇ ਹਾਊਸਿੰਗ ਸਪਲਾਈ ਨੂੰ ਵਧਾਉਣ ਸੰਬੰਧੀ ਜਿਹੜੀ ਗੱਲ ਹੈ ਉਹਦੇ ਉੱਪਰ NDP ਨੇ ਫੋਕਸ ਕਰਨਾ ਅਤੇ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਬਾਰੇ ਅਤੇ ਹੋਰ ਵੀ ਕਈ ਛੁੱਟਪੁੱਟ ਵਾਅਦੇ ਇਸ 64 ਸਫ਼ਿਆਂ ਦੇ ਪਲੇਟਫਾਰਮ ਦੇ ਵਿੱਚ ਸ਼ਾਮਲ ਨੇ।
ਸਕੂਲਾਂ ਦੀ ਜੇ ਗੱਲ ਕਰ ਲਈਏ, ਸਭ ਤੋਂ ਪਹਿਲਾਂ ਇਹ ਕਹਿ ਰਹੇ ਨੇ ਕਿ ਹਰ ਸਕੂਲ ਦੇ ਵਿੱਚ ਇੱਕ ਮੈਂਟਲ ਹੈਲਥ ਕਾਊਂਸਲਰ ਹੋਏਗਾ ਜੇਕਰ BCNDP ਦੀ ਸਰਕਾਰ ਦੁਬਾਰਾ ਬਣਦੀ ਆ ਤੇ 3ਜੀ ਜਮਾਤ ਤੱਕ, ਸੋ ਕਿੰਡਰਗਾਰਟਨ ਟਿਲ ਗ੍ਰੇਡ 3 ਹਰ ਕਲਾਸ ਦੇ ਵਿੱਚ ਐਜੂਕੇਸ਼ਨ ਅਸਿਸਟੈਂਟਸ ਹੋਣਗੇ ਤੇ ਨਾਲ ਇਹ ਕਹਿ ਰਹੇ ਨੇ ਕਿ ਸਕੂਲਾਂ ਦੇ ਵਿੱਚ ਬਿਫੋਰ ਐਂਡ ਆਫਟਰ ਸਕੂਲ ਆਵਰਸ ਕੇਅਰ ਵਾਸਤੇ ਕਹਿੰਦੇ ਪ੍ਰਬੰਧ ਹੋਏਗਾ ਹਰ ਸਕੂਲ ਦੇ ਵਿੱਚ, ਇੱਥੇ ਕਿੰਨਾ ਖਰਚਾ ਹੋਣਾ ਇਹ ਦੱਸਿਆ ਨਹੀਂ।
ਹਾਂ, ਉਹਦਾ ਰੀਜ਼ਨ ਇਹ ਦੱਸਿਆ ਜਾ ਰਿਹਾ ਕਿ ਨਹੀਂ ਤਾਂ ਹੁਣ ਕੀ ਹੁੰਦਾ, ਮਾਪਿਆਂ ਨੂੰ ਬੱਚਿਆਂ ਨੂੰ ਸਕੂਲੋਂ ਪਿੱਕ ਕਰਕੇ ਫਿਰ ਅੱਗੇ ਜਿੱਥੇ ਵੀ ਡੇ ਕੇਅਰ ਵਾਸਤੇ ਡਰੋਪ ਕਰਨਾ ਉਹ ਕਾਫੀ ਜ਼ਿਆਦਾ ਕਵਾਇਦ ਕਰਨੀ ਪੈਂਦੀ ਹੈ। ਜੇ ਇੱਕੋ ਥਾਂ 'ਤੇ ਡੇ ਕੇਅਰ ਵੀ ਮੁਹੱਈਆ ਹੈ ਅਤੇ ਸਕੂਲਿੰਗ ਵੀ ਉੱਥੇ ਹੀ ਹੋ ਰਹੀ ਆ, ਇਹਦੇ ਨਾਲ ਮਾਪਿਆਂ ਦੀ ਬਹੁਤ ਸਾਰੀ ਸਿਰਦਰਦੀ ਘੱਟ ਜਾਏਗੀ। ਸੋ ਅਗੇਨ, ਹਾਂ, ਖਰਚਾ ਕਿੰਨਾ ਹੋਣਾ ਉਹਦੇ ਬਾਰੇ ਦੱਸਿਆ ਕੁਝ ਨਹੀਂ ਗਿਆ। ਇਸ ਤਰ੍ਹਾਂ ਦਾ ਵਾਸੂ ਜੀ ਜਿਹੜਾ ਲੋਅ ਕੋਸਟ ਬਿਫੋਰ ਐਂਡ ਆਫਟਰ ਸਕੂਲ ਕੇਅਰ ਵਾਲਾ, ਇਹ ਪਾਇਲਟ ਪ੍ਰੋਜੈਕਟ ਆਲਰੇਡੀ ਚੱਲਦਾ ਵੀ ਇਹਨੂੰ ਐਕਸਪੈਂਡ ਕੀਤਾ ਜਾਣਾ, ਉਹਦੀ ਗੱਲ ਇਹਨਾਂ ਨੇ ਆਖੀ ਹੈਗੀ ਆ। ਅਤੇ ਜਿਹੜੇ ਵਾਸੂ ਜੀ ਐਡਿਕਸ਼ਨਸ ਟ੍ਰੀਟਮੈਂਟ ਵਾਸਤੇ ਵਾਅਦਿਆਂ ਦੇ ਵਿੱਚ ਇੱਕ ਇਹ ਗੱਲ ਸ਼ਾਮਲ ਕੀਤੀ ਕਿ ਉਚੇਚੇ ਤੌਰ 'ਤੇ ਇੱਕ ਅਜਿਹਾ ਐਡਿਕਸ਼ਨਸ ਟ੍ਰੀਟਮੈਂਟ ਸੈਂਟਰ ਖੋਲ੍ਹਿਆ ਜਾਏਗਾ ਜਿਹੜਾ ਕੰਸਟਰਕਸ਼ਨ ਵਰਕਰਸ ਨੂੰ ਸੇਵਾਵਾਂ ਪ੍ਰਦਾਨ ਕਰੇਗਾ, ਕਿਉਂਕਿ ਡੇਟਾ ਇਸ ਗੱਲ ਨੂੰ ਸਪੋਰਟ ਕਰਦਾ ਕਿ ਕੰਸਟਰਕਸ਼ਨ ਵਰਕਰਸ ਦੇ ਵਿੱਚ ਓਵਰਡੋਜ਼ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ, ਉਹ ਵਾਸੂ ਜੀ ਓਵਰਆਲ ਡੈਥਸ ਦਾ 20% ਹਿੱਸਾ
ਜੀ, ਐਵਰੀ 1 in 5।
ਹਾਂ, ਅੱਛਾ, ਇਹ ਤਾਂ ਮੌਤਾਂ ਨੇ।
ਹਾਂਜੀ,
ਅਗੇਨ ਦੇਖੋ ਜਦੋਂ ਕਦੇ ਵੀ ਆਪਾਂ ਕਿੰਨੀ ਵਾਰ ਗੱਲ ਕੀਤੀ ਹੈ, ਜਦੋਂ ਨੰਬਰ ਆਫ ਡੈਥਸ ਤਾਂ ਸਾਹਮਣੇ ਆ ਜਾਂਦੀਆਂ, ਓਵਰਡੋਜ਼ ਹੋ ਕੇ ਕਿੰਨਿਆਂ ਨੂੰ ਐਂਟੀਡੋਟ ਕਰਕੇ ਜਾਨ ਤੇ ਬਚਾ ਲਈ ਪਰ ਉਹਨਾਂ ਦੀ ਕੁਆਲਿਟੀ ਆਫ ਲਾਈਫ ਇਫੈਕਟ ਹੋ ਗਈ, ਉਹ ਨੰਬਰ ਤਾਂ ਕਦੇ ਆਉਂਦੇ ਹੀ ਨਹੀਂ ਨਾ।
ਜੀ ਜੀ
ਜੀ।
ਸੋ ਅੱਛਾ, ਇਹਦੇ 'ਚ ਆਪਾਂ ਨੂੰ ਯਾਦ ਹੈ ਕਿ BC ਗ੍ਰੀਨ ਪਾਰਟੀ ਨੇ ਜਦੋਂ ਆਪਣਾ ਪਲੇਟਫਾਰਮ ਸਾਂਝਾ ਕੀਤਾ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਅਨਾਊਂਸਮੈਂਟ ਕੀਤੀ ਸੀ ਕਿ ਉਹ ਟ੍ਰਾਂਜ਼ਿਟ ਮੁਫਤ ਕਰ ਦੇਣਗੇ
ਸਾਰਿਆਂ ਲਈ,
ਸਾਰਿਆਂ ਲਈ
ਪੂਰੇ ਸੂਬੇ 'ਚ।
ਸੋ ਹੁਣ BCNDP ਵਾਲੇ ਇਹ ਕਹਿ ਰਹੇ ਨੇ ਕਿ ਅਸੀਂ ਆਫ ਪੀਕ ਆਵਰਸ ਦੇ ਵਿੱਚ ਸੀਨੀਅਰਸ ਵਾਸਤੇ ਟ੍ਰਾਂਜ਼ਿਟ ਮੁਫਤ ਕਰ ਦੇਵਾਂਗੇ।
ਜਿਵੇਂ ਵਾਸੂ ਜੀ, ਵੈਸੇ ਨਾ BC ਦੇ ਜਿਹੜੇ ਰੈਜੀਡੈਂਟਸ ਨੇ, ਬਜ਼ੁਰਗ ਨੇ, BC ਫੈਰੀਜ਼ 'ਤੇ ਉਹਨਾਂ ਵਾਸਤੇ ਯਾਤਰਾ ਕਰਨੀ ਆਈ ਥਿੰਕ ਵੀਕਡੇਜ਼ ਦੇ ਵਿੱਚ ਮੰਡੇ ਟੂ ਥਰਸਡੇ ਇਫ ਆਈ ਐਮ ਨੋਟ ਰੋਂਗ ਉਹ ਫ੍ਰੀ ਹੋਇਆ ਕਰਦੀ ਆ। ਸੋ ਇਸੇ ਤਰ੍ਹਾਂ ਦੀ ਜਿਹੜੀ ਕੋਈ ਪੋਲਿਸੀ ਆ ਟ੍ਰਾਂਜ਼ਿਟ ਵਾਸਤੇ ਲਾਗੂ ਕਰਨੀ ਚਾਹ ਰਹੇ ਨੇ, ਸੋ ਵੇਖਦੇ ਹਾਂ ਕਦੋਂ ਤੱਕ, ਅਗੇਨ ਲਾਗੂ ਕਦੋਂ ਤੱਕ ਹੋਊ ਉਹ ਨਹੀਂ ਪਤਾ, ਪਰ ਇਹ ਇਲੈਕਸ਼ਨ ਪਲੇਟਫਾਰਮ ਦੇ ਵਿੱਚ ਉਹਨਾਂ ਵੱਲੋਂ ਕੀਤਾ ਗਿਆ ਇੱਕ ਵਾਅਦਾ ਹੈ। ਫਿਰ ਕਿਰਾਏਦਾਰਾਂ ਵਾਸਤੇ ਘਰਾਂ ਨੂੰ ਮਕਾਨ ਈਜ਼ੀਲੀ ਅਵੇਲੇਬਲ ਕਰਵਾਉਣ ਲਈ ਜਿਹੜੇ ਪਰਪਸ ਬਿਲਟ ਰੈਂਟਲਸ ਨੇ ਉਹਨਾਂ ਦੇ ਵਿੱਚੋਂ 9 ਪੈਟਸ ਵਾਲੀ ਜਿਹੜੀ ਸ਼ਰਤ ਹੈ ਉਹ ਹਟਾਉਣ ਦੀ ਗੱਲ ਕੀਤੀ ਗਈ। ਇਹ ਦੇਖੋ, ਇਹ ਵਾਸੂ ਜੀ ਕੁਝ ਚੀਜ਼ਾਂ ਇਹੋ ਜਿਹੀਆਂ ਨੇ, ਇਹ ਬਹੁਤ ਛੋਟੀ ਛੋਟੀਆਂ ਗੱਲਾਂ ਲੱਗਦੀਆਂ ਨੇ ਇਲੈਕਸ਼ਨ ਪਲੇਟਫਾਰਮ ਦੇ ਵਿੱਚ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ, ਕਿਉਂਕਿ ਇਹ ਕੁਝ ਅਜਿਹੇ ਪਹਿਲੂ ਨੇ ਜਿਹੜੇ ਕਿ ਸਰਕਾਰ ਪਹਿਲਾਂ ਵੀ ਲਾਗੂ ਕਰ ਸਕਦੀ ਸੀ। ਇਹਨਾਂ ਵਾਸਤੇ ਤੁਹਾਨੂੰ ਕੋਈ ਬਹੁਤ ਵੱਡੇ ਇੱਕ 64 ਸਫ਼ਿਆਂ ਦੇ ਡਾਕੂਮੈਂਟ ਦੀ ਜ਼ਰੂਰਤ ਨਹੀਂ ਸੀ। ਸੋ ਇਸ ਕਰਕੇ ਕਈਆਂ ਨੂੰ ਲੱਗਦਾ ਵੀ ਕੱਲ੍ਹ ਦਾ ਇਲੈਕਸ਼ਨ ਪਲੇਟਫਾਰਮ NDP ਦਾ ਇਹ ਆਲਰੇਡੀ ਐਗਜ਼ਿਸਟਿੰਗ ਪਾਲਿਸੀਜ਼ ਦੇ ਵਿੱਚ ਨਿੱਕੀ ਮੋਟੀਆਂ ਕੋਈ ਤਰਮੀਮਾਂ ਹੀ ਨੇ।
ਸੋ ਜਿਹੜੀਆਂ ਗੱਲਾਂ ਪਹਿਲਾਂ ਲਾਗੂ ਹੋ ਸਕਦੀਆਂ ਸੀ ਉਹਨਾਂ ਦੇ ਵਿੱਚ ਕਾਫੀ ਚੀਜ਼ ਆ ਕਿ ਲੈਂਡਲੋਰਡਸ ਵਾਸਤੇ ਪ੍ਰੋਟੈਕਸ਼ਨ,
ਹਾਂ,
ਕਿ ਕਹਿੰਦੇ ਕਿ ਅਸੀਂ ਹੁਣ ਸਬਸਿਡਾਈਜ਼ ਇੰਸ਼ੋਰੈਂਸ ਲਾਗੂ ਕਰਾਂਗੇ ਫੋਰ ਲੈਂਡਲੋਰਡਸ, ਤਾਂ ਕਿ ਉਹਨਾਂ ਦੇ ਜਿਹੜੇ ਜੇਕਰ ਕੋਈ ਟੈਨੈਂਟ ਕਿਰਾਇਆ ਨਹੀਂ ਦਿੰਦਾ, ਕੋਈ ਨੁਕਸਾਨ ਕਰ ਦਿੰਦਾ, ਉਹਦੀ ਕਵਰੇਜ ਹੋ ਸਕੇ। ਸੋ ਲੈਂਡਲੋਰਡ ਐਸੋਸੀਏਸ਼ਨ ਵੱਲੋਂ, BC ਲੈਂਡਲੋਰਡ ਐਸੋਸੀਏਸ਼ਨ ਵੱਲੋਂ ਕਾਫੀ ਸਮੇਂ ਤੋਂ ਕਿੰਨੀਆਂ ਸਾਰੀਆਂ ਆਪਣੀਆਂ ਮੰਗਾਂ ਸਾਹਮਣੇ ਰੱਖੀਆਂ ਜਾ ਰਹੀਆਂ ਸੀ, ਸਰਕਾਰ
ਪ੍ਰੋਟੈਸਟ ਕਿੰਨੇ ਕੀਤੇ
ਉੱਤੇ ਜ਼ਿਆਦਾ ਫੋਕਸ ਨਹੀਂ ਸੀ ਕਰੀ, ਜ਼ਿਆਦਾ ਟੈਨੈਂਟਸ ਦੇ ਉੱਤੇ ਤਵੱਜੋ ਸੀ, ਤੇ ਹੁਣ ਇਲੈਕਸ਼ਨ ਪਲੇਟਫਾਰਮ ਦੇ ਵਿੱਚ ਉਹ ਚੀਜ਼ ਸ਼ਾਮਲ ਕਰ ਦਿੱਤੀ।
ਵਾਸੂ ਜੀ, ਇਲੈਕਸ਼ਨ ਕੈਂਪੇਨ ਜਸਟ ਸ਼ੁਰੂ ਹੋਣ ਤੋਂ ਮਹਿਜ਼ ਕੁਝ ਦਿਨ ਪਹਿਲਾਂ ਲੈਂਡਲੋਰਡ ਜਿਹੜੇ BC ਲੈਂਡਲੋਰਡ ਐਸੋਸੀਏਸ਼ਨ ਆ ਉਹਨਾਂ ਨੂੰ ਚਿੱਠੀ ਵੀ ਲਿਖਤੀ ਸੀ ਕਿ ਉਹਨਾਂ ਦੀ 10 ਮੰਗਾਂ ਦੇ ਵਿੱਚੋਂ ਵੀ ਕੁਝ ਮੰਗਾਂ ਅਸੀਂ ਤੁਹਾਡੀਆਂ ਮੰਨ ਲਵਾਂਗੇ, ਪਰ ਉਹ ਵੀ ਇੱਕ ਵਾਅਦੇ ਦੇ ਤੌਰ 'ਤੇ ਹੀ ਸੀ। ਸੋ ਲੈਂਡਲੋਰਡਸ ਦੀ ਗੱਲ ਕੀਤੀ ਗਈ। ਅੱਛਾ, ਜਿਹੜੇ ਲਗਜ਼ਰੀ ਕਾਰਾਂ ਦੇ ਮਾਲਕ ਨੇ, ਜਿਨ੍ਹਾਂ ਕੋਲ $1.5 ਲੱਖ ਤੋਂ ਵੱਧ ਦੀ ਵੈਲਿਊ ਵਾਲੀ ਕਾਰ ਆ, ਜੇ ਉਹ ਸਪੀਡਿੰਗ ਕਰਦੇ ਫੜੇ ਜਾਂਦੇ ਨੇ ਤਾਂ ਉਹਨਾਂ ਦੀਆਂ ਸਪੀਡਿੰਗ ਟਿਕਟਾਂ 'ਤੇ ਜਿਹੜਾ ਜੁਰਮਾਨਾ ਪਏਗਾ ਉਹ ਜ਼ਿਆਦਾ ਹੋਏਗਾ। ਹੁਣ ਇਹ ਵੀ ਇਲੈਕਸ਼ਨ ਪਲੇਟਫਾਰਮ ਦੇ ਵਿੱਚ ਸ਼ਾਮਿਲ ਕੀਤੀ ਗੱਲ ਲੱਗਦਾ ਵੀ ਯਾਰ ਇਲੈਕਸ਼ਨ ਪਲੇਟਫਾਰਮ ਦੇ ਵਿੱਚ ਤਾਂ ਵੱਡੀ ਪਾਲਿਸੀ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ। ਇਹ ਤਾਂ ਇਹ ਇੰਪੋਰਟੈਂਟ ਆ, ਪਰ ਇਹ ਤਾਂ ਨਿੱਕੇ ਮੋਟੇ ਰੂਲਸ ਨੇ ਜਿਹੜੇ ਕਿ ਕਿਸੇ ਵੀ ਵੇਲੇ ਸਰਕਾਰ ਵੱਲੋਂ ਇਹਨਾਂ ਨੂੰ ਚੇਂਜ ਕੀਤਾ ਜਾ ਸਕਦਾ ਸੀ।
ਬਿਲਕੁਲ। ਅਤੇ ਇੱਕ ਹੋਰ ਵੱਡੀ ਚੀਜ਼, ਜਿੱਥੋਂ ਪਹਿਲਾਂ ਬੀ ਸੀ ਐਨ ਡੀ ਪੀ ਹਮੇਸ਼ਾ ਇੱਕ ਤਰੀਕੇ ਨਾਲ ਇਨਕਾਰ ਹੀ ਕਰਦੀ ਰਹੀ ਕਿ ਜੀ ਹੈਲਥ ਕੇਅਰ ਦੇ ਵਿੱਚ ਖਰਚਿਆਂ ਬਾਰੇ ਬਹੁਤੀ ਗੱਲ ਨਾ ਕਰੋ, ਕਿਉਂਕਿ ਗੱਲ ਬੜੀ ਹੁੰਦੀ ਸੀ ਕਿ ਸਾਡੇ ਹੈਲਥ ਕੇਅਰ ਮੈਨੇਜਮੈਂਟ ਦੇ ਵਿੱਚ, ਐਡਮਿਨਿਸਟ੍ਰੇਸ਼ਨ ਦੇ ਵਿੱਚ ਮਿਸਮੈਨੇਜਮੈਂਟ ਆ, ਕਿ ਇਟਸ ਵੈਰੀ ਟੌਪ ਹੈਵੀ, ਖਰਚੇ ਬਹੁਤ ਹੁੰਦੇ ਨੇ ਅਤੇ ਗਲਤ ਜਗ੍ਹਾ 'ਤੇ ਖਰਚੇ ਹੋ ਰਹੇ ਨੇ, ਪ੍ਰਸ਼ਾਸਨ 'ਤੇ ਜ਼ਿਆਦਾ ਖਰਚੇ ਨੇ। ਅਤੇ ਇੱਕ ਜਿਹੜੀ ਉਹ 64 ਵਾਈਸ ਪ੍ਰੈਜੀਡੈਂਟਸ ਵਾਲੀ ਗੱਲ ਚੱਲੀ ਸੀ, ਉਤੋਂ ਉਹ ਜਦੋਂ ਗੱਲ ਕਰਦੇ ਸੀ ਬੀ ਸੀ ਐਨ ਡੀ ਪੀ ਵਾਲੇ ਨਾਰਾਜ਼ ਵੀ ਹੋ ਜਾਂਦੇ ਸੀ।
ਤੁਸੀਂ ਨਾਰਾਜ਼ ਕਰਦੇ ਸੀ ਹੈਲਥ ਕੇਅਰ ਨੂੰ?
ਹੋ ਗਏ ਸੀ, ਮੈਂ ਤਾਂ ਨਹੀਂ ਕੀਤੇ, ਮੈਂ ਜਸਟ ਮੈਂਸ਼ਨ।
ਤੁਸੀਂ ਸਵਾਲ ਹੀ ਪੁੱਛਿਆ ਸੀ।
ਲੈਜਿਸਲੇਚਰ ਵਿੱਚ ਕੈਵਿਨ ਫਾਲਕਨ ਨੇ ਕਿਹਾ ਵੀ ਆਪਣੇ 64 ਵਾਈਸ ਪ੍ਰੈਜ਼ੀਡੈਂਟਸ ਨੇ, ਐਲਬਰਟਾ ਦੇ ਵਿੱਚ ਘੱਟ ਨੇ, ਤੇ ਏਡਨ ਡਿਕਸ ਬੜੇ ਨਾਰਾਜ਼ ਹੋ ਗਏ।
ਸਵਾਲ ਪਸੰਦ ਨਹੀਂ ਸੀ ਆਇਆ, ਜਦਕਿ ਗੱਲ ਉਹ ਅਜਿਹੀ ਸੀ ਜਿਹਦੇ ਬਾਰੇ ਕਿ ਸਮੇਂ ਸਮੇਂ ਸਿਰ ਗੱਲ ਉੱਠਦੀ ਰਹੀ ਤੇ ਇੱਥੇ ਜਦੋਂ ਇਹਨੂੰ ਡਿਫੈਂਡ ਕਰਦੇ ਰਹੇ ਐਨਡੀਪੀ।
ਸੋ ਉਹਨਾਂ ਨੇ ਉਦੋਂ ਕਿਹਾ ਵੀ ਉਹ ਵੀ ਕਾਊਂਟ ਕਰਨ ਦਾ ਤਰੀਕਾ ਠੀਕ ਨਹੀਂ, ਜਿਹੜੇ 64 ਵਾਈਸ ਪ੍ਰੈਜ਼ੀਡੈਂਟਸ ਨੇ ਵੀ ਉਹ ਸਿਰਫ ਐਡਮਿਨਿਸਟ੍ਰੇਸ਼ਨ ਦੇ ਵਿੱਚ ਨਹੀਂ। ਸੋ ਚਲੋ ਠੀਕ ਆ, ਉਹਨਾਂ ਨੂੰ ਵੀ ਠੀਕ ਆ ਕਿ ਜੇ ਉਹ ਕਹਿ ਰਹੇ ਨੇ ਤਾਂ ਵੀ ਵਿਲ ਗਿਵ ਦੈਮ ਬੈਨੀਫਿਟ ਆਫ ਡਾਊਟ। ਸੋ ਜਦੋਂ ਵੀ ਗੱਲ ਵੀ ਖਰਚਿਆਂ ਦੀ ਹੁੰਦੀ ਸੀ ਹੈਲਥ ਕੇਅਰ ਦੇ ਵਿੱਚ, ਤੇ ਸਰਕਾਰ ਹਮੇਸ਼ਾ ਇਹ ਕਹਿੰਦੀ ਸੀ ਨਹੀਂ ਖਰਚਿਆਂ ਦੀ ਗੱਲ ਨਹੀਂ, ਵੀ ਇਹ ਤਾਂ ਵਰਕਰਸ ਦੀ ਸ਼ਾਰਟੇਜ ਆ, ਹੈਲਥ ਕੇਅਰ ਵਰਕਰਸ ਦੀ ਘਾਟ ਆ, ਵੀ ਨੀਡ ਟੂ ਐਡ ਮੋਰ ਸਪੈਂਡਿੰਗ, ਵੀ ਜ਼ਿਆਦਾ ਪੈਸੇ ਹੋਰ ਸਾਨੂੰ ਚਾਹੀਦੇ ਨੇ, ਜ਼ਿਆਦਾ ਫੰਡਿੰਗ ਐਡ ਕਰੀਏ, ਜ਼ਿਆਦਾ ਲੋਕ ਹਾਇਰ ਕਰੀਏ, ਹਮੇਸ਼ਾ ਤਵੱਜੋ ਇਸ ਗੱਲ 'ਤੇ ਰਿਹਾ। ਪਰ ਹੁਣ ਪਲੇਟਫਾਰਮ ਦੇ ਵਿੱਚ ਇਹ ਗੱਲ ਇਹਨਾਂ ਨੇ ਸ਼ਾਮਿਲ ਕਰਤੀ ਹੈ, ਕਹਿੰਦੇ ਕਿ ਜਿੰਨੀਆਂ ਵੀ ਰੀਜਨਲ ਹੈਲਥ ਅਥਾਰਟੀਜ਼ ਨੇ, ਮਤਲਬ ਫਰੇਜ਼ਰ ਹੈਲਥ, ਵੈਨਕੂਵਰ ਕੋਸਟਲ ਹੈਲਥ, ਇਹਨਾਂ ਸਾਰਿਆਂ ਦਾ ਕਹਿੰਦੇ ਅਸੀਂ ਇੱਕ ਫੁੱਲ ਫਲੈਜਡ ਰਿਵਿਊ ਕਰਾਵਾਂਗੇ ਤੇ ਦੇਖਾਂਗੇ ਵੀ ਖਰਚੇ ਕਿੱਥੋਂ ਕਿੱਥੋਂ ਘਟਾਏ ਜਾ ਸਕਦੇ ਨੇ।
ਬਸ ਜੀ, ਟੋਟਲ 6 ਅਥਾਰਟੀਜ਼ ਨੇ, 5 ਰੀਜਨਲ ਨੇ, 1 ਪ੍ਰੋਵਿੰਸ਼ੀਅਲ ਹੈਲਥ ਅਥਾਰਟੀ ਆ। ਸੋ ਉਹਨਾਂ 6 ਦੇ ਵਿੱਚੋਂ ਇਹ ਵੀ ਟੌਪ ਹੈਵੀ ਮੈਨੇਜਮੈਂਟ ਆ। ਦੇਖੋ, ਜਦੋਂ ਦੀ ਐਨਡੀਪੀ ਦੀ ਸਰਕਾਰ ਵਾਸੂ ਜੀ ਬਣੀ ਹੈ ਸਿੰਸ 2017, ਹੈਲਥ ਕੇਅਰ ਦੇ ਬਜਟ ਦੇ ਵਿੱਚ 72% ਵਾਧਾ ਹੋਇਆ, ਟੋਟਲ ਜਿਹੜਾ ਬਜਟ ਆ। ਹੁਣ ਉਹਦੇ ਵਿੱਚ ਜਿਹੜੇ ਲੋਕਾਂ ਨੂੰ ਸਰਵਿਸ ਜਿਹੜੀ ਮਿਲਦੀ ਪਈ ਆ, ਉਹਨੂੰ ਲੈ ਕੇ ਸਮੱਸਿਆਵਾਂ ਨੇ, ਉਹਨੂੰ ਲੈ ਕੇ ਕੰਸਰਨਸ ਬਹੁਤ ਨੇ, ਵੈਲਿਡ ਕੰਸਰਨਸ ਨੇ। ਨਿਰੰਤਰ ਅਸੀਂ ਸਟੋਰੀ ਸੁਣਦੇ ਹਾਂ ਕਿਸ ਤਰ੍ਹਾਂ ਵੇਟ ਟਾਈਮਸ ਵੱਧ ਗਏ ਹੋਏ ਨੇ, ਹੋਰ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਨੇ। ਹੁਣ ਉਹਨਾਂ ਸਾਰੀਆਂ ਗੱਲਾਂ ਦਾ ਹਵਾਲਾ ਕੱਲ੍ਹ ਡੇਵਿਡ ਈਬੀ ਨੇ ਦਿੱਤਾ। ਉਹਨਾਂ ਨੇ ਕਿਹਾ ਕਿ ਦੇਖੋ, ਲੋਕਾਂ ਵਾਸਤੇ ਲੋਕਾਂ ਨੂੰ ਡਾਕਟਰ ਨਹੀਂ ਮਿਲਦੇ ਪਏ, ਸਰਜੀਕਲ ਵੇਟ ਟਾਈਮਸ ਬਹੁਤ, ਜਿਹੜੇ ਵੱਖੋ ਵੱਖਰੇ ਵੇਟ ਟਾਈਮਸ ਨੇ, ਲੌਂਗ ਲਿਸਟਸ ਨੇ, ਵੀ ਉਹਨਾਂ ਨੂੰ ਐਡਰੈਸ ਕਰਨਾ ਜ਼ਰੂਰੀ ਆ। ਅਤੇ ਇਹਦੇ ਵਾਸਤੇ ਹੁਣ ਐਨਡੀਪੀ ਵੱਲੋਂ ਇੱਕ ਰਿਵਿਊ ਕੀਤਾ ਜਾਣਾ ਅਥਾਰਟੀਜ਼ ਦੇ ਖਰਚਿਆਂ ਦਾ, ਤਾਂ ਕਿ ਇਸ ਮਕਸਦ ਦੇ ਨਾਲ ਕਿ ਜਿਹੜੀਆਂ ਕੋਸਟਸ ਨੇ ਉਹਨੂੰ ਟ੍ਰਿਮ ਕੀਤਾ ਜਾ ਸਕੇ। ਯਾਰ, 2017 ਤੋਂ ਲੈ ਕੇ ਸਾਲਾਨਾ ਤਕਰੀਬਨ $15 ਬਿਲੀਅਨ ਹੈਲਥ ਕੇਅਰ ਦੇ ਬਜਟ ਦੇ ਵਿੱਚ ਵਾਧਾ ਹੋਇਆ। ਅਤੇ ਜਿਹੜੀ ਤੁਸੀਂ ਵਾਸੂ ਜੀ ਗੱਲ ਕਰ ਰਹੇ ਹੋ ਕਿ ਹੈਲਥ ਅਥਾਰਟੀਜ਼ ਦੇ ਵਿੱਚ ਵਾਧੂ ਖਰਚਿਆਂ ਦੀ, ਉਹਦੇ ਵਿੱਚੋਂ ਪਿਛਲੇ ਸਾਲ, ਸਿਰਫ ਪਿਛਲੇ ਸਾਲ, ਹੈਲਥ ਅਥਾਰਟੀਜ਼ ਨੇ $3 ਬਿਲੀਅਨ ਓਵਰ ਸਪੈਂਡ ਕੀਤਾ, ਐਕਸਟਰਾ ਖਰਚਾ ਕੀਤਾ। ਅਤੇ ਉਹਦੇ ਵਿੱਚੋਂ ਵੀ ਸਭ ਤੋਂ ਜ਼ਿਆਦਾ ਜੇ ਕਿਸੇ ਇੱਕ ਹੈਲਥ ਅਥਾਰਟੀ ਨੇ ਓਵਰ ਸਪੈਂਡਿੰਗ ਕੀਤੀ ਆ, ਉਹ ਹੈ ਫਰੇਜ਼ਰ ਹੈਲਥ ਅਥਾਰਟੀ। ਫਰੇਜ਼ਰ ਹੈਲਥ ਅਥਾਰਟੀ ਦੇ ਚੇਅਰਪਰਸਨ ਕੌਣ ਨੇ? ਜਿਮ ਸਿੰਕਲੇਅਰ, ਜਿਹੜੇ ਕਿ ਬੀ ਸੀ ਫੈਡਰੇਸ਼ਨ ਆਫ ਲੇਬਰ ਦੇ ਸਾਬਕਾ ਮੁਖੀ ਨੇ। ਅਤੇ ਕਈਆਂ ਦਾ ਇਹ ਕਹਿਣਾ ਕਿ ਜਿਮ ਸਿੰਕਲੇਅਰ ਦਾ ਧਿਆਨ ਯੂਨੀਅਨਸ ਨੂੰ ਖੁਸ਼ ਕਰਨ ਵੱਲ ਜ਼ਿਆਦਾ, ਕੋਸਟ ਕੰਟਰੋਲ ਕਰਨ ਵੱਲ ਉਹਨਾਂ ਦਾ ਇੰਨਾ ਧਿਆਨ ਨਹੀਂ ਹੁੰਦਾ। ਇਸ ਕਰਕੇ ਫਰੇਜ਼ਰ ਹੈਲਥ ਸਭ ਤੋਂ ਵੱਡੀ ਕਲਪਰੇਟਾ ਇੱਕ ਰਿਪੋਰਟ ਮੁਤਾਬਕ, ਜਿਹਨੇ ਕਿ ਪਿਛਲੇ ਸਾਲ ਆਪਣੇ ਬਜਟ ਨਾਲੋਂ ਕਿਤੇ ਜ਼ਿਆਦਾ ਪੈਸੇ ਓਵਰ ਸਪੈਂਡ ਕੀਤੇ ਨੇ।
ਬਿਲਕੁਲ, ਅਤੇ ਬਜਟ ਦੇ ਵਿੱਚ ਵੀ ਕੋਈ ਥੋੜ੍ਹੇ ਪੈਸੇ ਨਹੀਂ ਰੱਖੇ ਹੋਏ।
ਯੈਸ,
ਸੋ ਸਾਡੇ ਟੋਟਲ ਬਜਟ ਸਪੈਂਡਿੰਗ ਦਾ ਤਕਰੀਬਨ 37% ਅਸੀਂ ਹੈਲਥ ਕੇਅਰ 'ਤੇ ਖਰਚ ਕਰਦੇ ਹਾਂ। ਸੋ ਮੇਰਾ ਖਿਆਲ ਇਸ ਸਾਲ 2024-25 ਵਾਸਤੇ ਤਕਰੀਬਨ $33 ਬਿਲੀਅਨ ਦੀ ਸਪੈਂਡਿੰਗ ਹੈ ਹੈਲਥ ਕੇਅਰ 'ਤੇ, ਅਤੇ ਸਾਡਾ ਟੋਟਲ ਜਿਹੜਾ ਸਪੈਂਡਿੰਗ ਤਕਰੀਬਨ 99 ਬਿਲੀਅਨ ਦੀ ਹੈ 2024-25 ਦੇ ਬਜਟ ਵਿੱਚ। ਅਤੇ ਅਸੀਂ ਹੈਲਥ ਕੇਅਰ ਦੇ ਉੱਤੇ ਆਲਰੇਡੀ ਇੰਨੇ ਪੈਸੇ ਖਰਚ ਕਰ ਰਹੇ ਹਾਂ, ਅਤੇ ਉਹਦੇ ਬਾਵਜੂਦ ਅਸੀਂ ਕਿੰਨੀ ਵਾਰੀ ਗੱਲ ਕਰ ਹਟੇ ਕਿ ਡਾਕਟਰ ਵੀ ਪਰੇਸ਼ਾਨ ਨੇ ਅਤੇ ਮਰੀਜ਼ ਵੀ ਪਰੇਸ਼ਾਨ ਨੇ।
ਬਿਲਕੁਲ। ਸੋ ਵਾਸੂ ਜੀ, ਸੋ ਉਹਨਾਂ ਨੇ ਫਾਈਨਲੀ ਇਹ ਗੱਲ ਕੀਤੀ ਹੈ ਕਿ ਸਾਰੀਆਂ ਹੈਲਥ ਅਥਾਰਟੀਜ਼ ਦਾ ਰਿਵਿਊ ਕੀਤਾ ਜਾਏਗਾ, ਮਕਸਦ ਇਹ ਕਿ ਕੋਸਟ ਘਟਾਈਆਂ ਜਾ ਸਕਣ। ਫਿਰ ਇਨਫਰਾਸਟ੍ਰਕਚਰ ਪ੍ਰੋਜੈਕਟਸ ਬਾਰੇ ਵੀ ਗੱਲ ਕੀਤੀ ਗਈ ਹੈ ਕਿ ਵੈਸਟ ਕੋਸਟ ਐਕਸਪ੍ਰੈਸ ਜਿਹੜੀ ਹੁਣ ਅਸੀਂ ਅਜੇ ਮਿਸ਼ਨ ਤੱਕ ਜਾਂਦੀ ਆ, ਵੀ ਉਹਨੂੰ ਅਸੀਂ ਐਕਸਪੈਂਡ ਕਰ ਦੇਣਾ, ਉਹਨੂੰ ਚਿਲਾਵੈਕ ਤੱਕ ਲੈ ਕੇ ਜਾਣਾ। ਫਿਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਫਰੇਜ਼ਰ ਵੈਲੀ ਦੀਆਂ ਕਮਿਊਨਿਟੀਜ਼ ਨੂੰ ਕਨੈਕਟ ਕਰਨ ਦੇ ਵਾਸਤੇ ਨਵੀਂ ਰੇਲ ਸਰਵਿਸ ਸ਼ੁਰੂ ਕਰਾਂਗੇ। CN ਰੇਲ ਦੇ ਨਾਲ ਗੱਲ ਕਰਕੇ ਵੇਖਾਂਗੇ ਉਹਨਾਂ ਦੇ ਟਰੈਕਸ ਦੀ ਅਸੀਂ ਕਿਵੇਂ ਵਰਤੋਂ ਕਰ ਸਕਦੇ ਹਾਂ। ਸੋ ਇਹ ਸਾਰੀ ਗੱਲ ਕੀਤੀ ਗਈ ਆ। ਅਤੇ ਅੱਛਾ, ਕੰਪਿਊਟਰ, ਅੱਛਾ ਦੇਖੋ ਲੈ ਵਾਸੂ ਜੀ, ਆਪਾਂ ਪਿਛਲੇ 2-2.5 ਸਾਲ ਗੱਲਾਂ ਕਰਦੇ ਰਹੇ ਵੀ ਇਨਫਰਾਸਟ੍ਰਕਚਰ ਬਣਦਾ ਕੋਈ ਨਹੀਂ, ਕੋਈ ਗੱਲ ਨਹੀਂ ਕਰਦਾ ਵੀ ਲੋਕਾਂ ਨੂੰ ਕਨੈਕਟੀਵਿਟੀ ਕਿਵੇਂ ਕਰਾਉਣੀ ਆ। ਆਹ ਦੇਖੋ ਕੱਲ ਕਿੰਨੀਆਂ ਦੇ ਗੱਲਾਂ ਕਰਤੀਆਂ, ਇੱਧਰ ਨੂੰ ਵੀ ਰੇਲ ਤੇ ਉੱਧਰ ਨੂੰ ਵੀ ਰੇਲ, ਵਿਸਲਰ ਵੱਲ ਨੂੰ ਵੀ ਰੇਲ ਦੀ ਗੱਲ ਕਹਿਤੀ ਕੱਲ ਤੇ।
ਬਿਲਕੁਲ, ਤੇ ਇੱਥੇ ਫਰੇਜ਼ਰ ਵੈਲੀ ਦੇ ਵਿੱਚ ਜਿੰਨੀਆਂ ਕਮਿਊਨਿਟੀਜ਼ ਨੇ ਕਹਿੰਦੇ ਉਹਨੂੰ ਕੰਪਿਊਟਰ ਰੇਲ ਨਾਲ ਕਨੈਕਟ ਕਰਾਂਗੇ, ਤੇ ਵਿਸਲਰ ਪੈਂਬਰਟਨ ਇਹਨਾਂ ਨੂੰ ਵੀ ਕਹਿੰਦੇ ਅਸੀਂ ਕੰਪਿਊਟਰ ਰੇਲ ਨਾਲ ਕਨੈਕਟ ਕਰਾਂਗੇ, ਸਕੁਆਮਿਸ਼ ਵਿਸਲਰ ਪੈਂਬਰਟਨ ਇਹਦੀ ਫਿਜ਼ੀਬਿਲਟੀ ਸਟੱਡੀ ਕਰਾਵਾਂਗੇ। ਸੋ ਬਹੁਤ ਕੁਝ ਕਰਾਵਾਂਗੇ।
ਬਸ ਜੀ ਤੁਸੀਂ ਦੇਖੋ ਜਦੋਂ ਆਉਂਦੇ ਹੋ ਖਾਸ ਤੌਰ ਤੇ ਸ਼ਾਮ ਨੂੰ, ਉਹਨਾਂ ਤੁਹਾਨੂੰ ਟ੍ਰੈਫਿਕ ਬਹੁਤ ਮਿਲਦਾ ਹੋਣਾ।
ਹਾਂਜੀ ਹਾਂਜੀ,
ਤੁਹਾਡੇ ਘਰੋਂ ਸਿੱਧੀ,
ਮੇਰੇ ਘਰੋਂ ਹਾਂ,
ਸਿੱਧੀ ਸੁਰੰਗ ਕਰਵਾਈਏ।
ਨਹੀਂ ਨਹੀਂ ਟਨਲ ਨਹੀਂ, ਦੇਖੋ ਟਨਲ ਨਹੀਂ ਬ੍ਰਿਜ,
ਨਹੀਂ ਨਹੀਂ ਬਸ ਜੀ ਦੇਖੋ ਸਿੱਧੀ ਟਨਲ ਬਣਵਾਉਂਦੇ ਆ, ਸਿੱਧੀ ਟਨਲ ਜਿਹੜੀ ਤੁਹਾਡੇ ਘਰੋਂ ਗਰਾਜ ਚੋਂ ਸਿੱਧੀ ਇੱਥੇ ਕਨੈਕਟ ਐਫ ਐਮ ਦੇ ਪਾਰਕਿੰਗ ਲੋਟ ਚ ਨਿਕਲੇ।
ਠੀਕ ਹੈ,
ਵਰਲਡ ਸਮਾਈਲ ਡੇ ਯਾਰ, ਸਮਾਈਲ ਕਰੋ ਤੁਸੀਂ।
ਨਹੀਂ ਨਹੀਂ ਹਾਂ ਮੈਂ ਬਹੁਤ ਖੁਸ਼
ਖੁਸ਼
ਕਰਾ ਦਿਓ ਫਿਰ।
ਨਹੀਂ ਸਰ ਬ੍ਰਿਜ ਚਾਹੀਦਾ।
ਹਾਂਜੀ
ਬ੍ਰਿਜ,
ਬ੍ਰਿਜ ਕਰਾ ਦਿਓ,
ਬ੍ਰਿਜ ਵੀ ਬਣਵਾ ਦਿੰਦੇ ਆ, ਟਨਲ ਵੀ ਬਣਵਾ ਦਿੰਦੇ ਆ, ਜਿੱਦਣ ਮੀਂਹ ਪੈਂਦਾ, ਜਿੱਦਣ ਮੀਂਹ ਪੈਂਦਾ ਹੋਇਆ ਟਨਲ ਚੋਂ ਆ ਗਏ, ਜਿੱਦਣ ਧੁੱਪ ਵਧੀਆ ਦਿਨ ਖਿੜਿਆ ਹੋਇਆ ਉਦੋਂ ਬ੍ਰਿਜ ਤੋਂ ਆ ਗਏ।
ਟਨਲ ਬੀਸੀ ਐਨਡੀਪੀ ਵਾਲੇ ਬਣਵਾ ਦੇਣਗੇ ਤੇ ਬ੍ਰਿਜ ਜਿਹੜਾ ਉਹ ਬੀਸੀ ਕੰਜ਼ਰਵੇਟਿਵਸ ਬਣਵਾ ਦੇਣਗੇ, ਦੋਵੇਂ ਲੋ
ਦੋਵੇਂ। ਹਾਂ ਹਾਂ ਬਿਲਕੁਲ ਬਿਲਕੁਲ, ਵਰਲਡ ਸਮਾਈਲ ਡੇ ਯਾਰ। ਅੱਛਾ ਬਸ ਜੀ, ਕੀਪਿੰਗ ਔਨ ਵਿਦ ਪਲੇਟਫਾਰਮ
ਜੀ। ਸੋ ਅੱਛਾ
ਵਿੱਚ ਵਿੱਚ ਦੇਖੋ ਇਸ ਕਰਕੇ ਥੋੜੇ ਜਿਹੇ ਇਹ ਕਹਿ ਲਓ ਡਿਟੂਅਰ ਜੇ ਜ਼ਰੂਰੀ ਨੇ, ਕਿਉਂਕਿ ਨਹੀਂ ਤਾਂ ਜਾਣਕਾਰੀ ਬਹੁਤ ਹੋ ਜਾਂਦੀ ਹੈ।
ਚਲੋ ਆਹ ਜਿਹੜੇ ਵਾਅਦੇ ਨੇ ਵਿਜੇ ਜੀ, ਇਹ ਵਾਅਦੇ ਨੇ ਬਹੁਤ ਸਾਰੇ, ਅਜੇ ਅਸੀਂ ਵਾਅਦਿਆਂ ਦੀ ਹੋਰ ਵੀ ਗੱਲ ਕਰਨੀ ਕਿਉਂਕਿ ਬੀਸੀ ਕੰਜ਼ਰਵੇਟਿਵਸ ਨੇ ਵੀ ਕੱਲ੍ਹ ਵਾਅਦਿਆਂ ਦੀ ਝੜੀ ਲਾਈ। ਸੋ ਜਿਹੜੀ ਕੱਲ ਇਹ ਪ੍ਰੈਸ ਕਾਨਫਰੰਸ ਹੋਈ ਬੀਸੀ ਐਨਡੀਪੀ ਦੀ, ਇਹਦੇ ਵਿੱਚ ਵਿਜੇ ਜੀ ਜ਼ਿਕਰ ਹੋਇਆ ਲੂਲੂ ਲੈਮਨ ਦੇ ਫਾਊਂਡਰ ਚਿਪ ਵਿਲਸਨ ਦਾ, ਕਿਉਂਕਿ ਉਹਨਾਂ ਨੇ ਆਪਣੇ ਬੰਗਲੇ ਦੇ ਬਾਹਰ ਇੱਕ ਉੱਥੇ ਲਾਤਾ ਬੋਰਡ ਜਿੱਥੇ ਉਹਨਾਂ ਨੇ ਕਿਹਾ ਵੀ ਬੀਸੀ ਐਨਡੀਪੀ ਵਾਲੇ ਤੁਹਾਨੂੰ ਇਹ ਤਾਂ ਕਹਿੰਦੇ ਨੇ ਵੀ ਬੀਸੀ ਕੰਜ਼ਰਵੇਟਿਵਸ ਫਾਰ ਰਾਈਟ ਨੇ, ਕਹਿੰਦੇ ਤੁਹਾਨੂੰ ਇਹ ਨਹੀਂ ਦੱਸਦੇ ਵੀ ਅਸੀਂ ਕਮਿਊਨਿਸਟ ਹਾਂ।
ਐਨਡੀਪੀ ਇਹ ਨਹੀਂ ਕਹਿੰਦੇ ਵੀ ਐਨਡੀਪੀ ਇਜ਼ ਕਮਿਊਨਿਸਟ, ਐਨਡੀਪੀ ਤੇ ਕਮਿਊਨਿਸਟ ਸ਼ਬਦ ਲਾਲ ਅੱਖਰਾਂ ਦੇ ਵਿੱਚ ਲਿਖੇ ਹੋਏ ਨੇ। ਚਿਪ ਵਿਲਸਨ ਦਾ ਵਾਸੋ ਜੀ ਕਿੰਨਾ ਸਭ ਤੋਂ ਮਹਿੰਗਾ ਘਰ ਬੀਸੀ,
81 ਮਿਲੀਅਨ,
81 ਮਿਲੀਅਨ ਡਾਲਰ ਦੀ ਵੈਲਿਊ ਵਾਲਾ ਘਰ ਆ ਬੀਸੀ ਅਸੈਸਮੈਂਟ ਮੁਤਾਬਕ। ਹੁਣ ਸੋਚੋ ਉਸ ਘਰ ਦੇ ਬਾਹਰ ਇੱਕ ਫੱਟਾ ਲੱਗਿਆ ਵੱਡਾ ਸਾਰਾ ਜਿਹਦੇ ਉੱਪਰ ਇਹ ਸੁਨੇਹਾ ਲਿਖਿਆ ਹੋਇਆ, ਤੇ ਉਹਦੇ ਬਾਰੇ ਵੀ ਕੱਲ੍ਹ ਗੱਲ ਹੋਈ, ਤੇ ਪ੍ਰੀਮੀਅਰ ਡੇਵੀ ਡੀਵੀ ਦਾ ਇਹ ਕਹਿਣਾ ਸੀ, ਉਹ ਕਹਿੰਦੇ ਵੀ ਦੇਖੋ ਚਿਪ ਵਿਲਸਨ ਵਰਗੇ ਬੰਦਿਆਂ ਦੇ ਅਸੀਂ ਪੈਸੇ ਬੜੇ ਟੈਕਸ ਬੜੇ ਵਧਾ ਦਿੱਤੇ ਹੋਏ ਨੇ, ਇਸ ਕਰਕੇ ਕਹਿੰਦੇ ਉਹਨਾਂ ਨੂੰ ਇਹ ਗੱਲ ਚੁਭਦੀ ਆ। ਫਿਰ ਉਹਨਾਂ ਨੇ ਇੱਕ ਤੰਜ਼ ਵੀ ਕੀਤਾ, ਉਹ ਕਹਿੰਦੇ ਜਦੋਂ ਬੜੇ ਮਹਿੰਗੇ ਤੇ ਬੜੇ ਇੰਟਰਨੈਸ਼ਨਲੀ ਰਿਨਾਊਂਡ ਬੈਂਡ ਕਿਹੜਾ, ਰੈੱਡ ਹਾਊਸ ਚਿਲੀ ਪੈਪਰਸ, ਕਹਿੰਦੇ ਜਦੋਂ ਉਹ ਜੇ ਤੁਹਾਡੇ ਬਰਥਡੇ ਪਾਰਟੀ ਤੇ ਪਰਫਾਰਮ ਕਰਦੇ ਨੇ, ਤਾਂ ਤੁਸੀਂ ਜਿਹੜੇ ਬਾਕੀ ਦੇ ਜੋ ਅਸਲ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਕਿਹੜੀਆਂ ਦਿੱਕਤਾਂ ਨੇ, ਫਿਰ ਤੁਸੀਂ ਉਹਨਾਂ ਤੋਂ ਡਿਸਕਨੈਕਟ ਹੋ ਜਾਂਦੇ ਹੋ। ਕਹਿੰਦੇ ਜਿਹੜੇ ਅਸੀਂ ਚਿਪ ਵਿਲਸਨ ਵਰਗੇ ਲੋਕਾਂ ਦਾ ਟੈਕਸ ਵਧਾਇਆ, ਉਹਦੇ ਨਾਲ ਅਸੀਂ ਸਕੂਲਾਂ ਦੇ ਵਿੱਚ ਫੂਡ ਪ੍ਰੋਗਰਾਮ ਚਲਾ ਲਿਆ, ਉਹਦੇ ਨਾਲ ਅਸੀਂ ਜਿਹੜੀ ਬਾਕੀ ਦੀਆਂ ਚੀਜ਼ਾਂ ਨੇ ਉਹ ਲਾਗੂ ਕੀਤੀਆਂ। ਸੋ ਉਹਨਾਂ ਨੇ ਇਸ ਚੀਜ਼ ਦਾ ਜਵਾਬ ਇਸ ਹਿਸਾਬ ਨਾਲ ਦਿੱਤਾ। ਅੱਛਾ, ਉਹ ਜਿਹੜਾ ਘਰ ਆ ਚਿਪ ਵਿਲਸਨ ਦਾ, ਉਹ ਪੁਆਇੰਟ ਗ੍ਰੇ ਵਾਲੀ ਰਾਈਡਿੰਗ 'ਚ ਆ, ਤੇ ਉਹ ਰਾਈਡਿੰਗ ਡੇਵੀ ਡੀਵੀ ਦੀ ਰਾਈਡਿੰਗ ਆ।
ਬਿਲਕੁਲ, ਸੋ ਡੇਵੀ ਡੀਵੀ ਨੇ ਕਿਹਾ ਵੀ ਅਸੀਂ ਨਾਲ ਟੈਕਸ ਟੁਕਸ ਵਧਾਏ ਆ, ਇਹ ਤਾਂ ਨਾੜ ਵਿਅਕਤੀ ਨੇ, ਕਹਿੰਦੇ ਇਹਨਾਂ ਨਾਰਾਜ਼ ਸਾਡੇ ਨਾਲ ਹੋਣਾ ਹੀ ਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ ਵਿਜੇ ਜੀ, ਤੇ ਇਸ ਤੋਂ ਬਾਅਦ ਜੇ ਕੱਲ੍ਹ ਆਪਾਂ ਦੇਖੀਏ, ਕੱਲ੍ਹ ਵਾਅਦਿਆਂ ਦਾ ਕਹਿ ਲਓ ਮੀਂਹ ਵਰਦਾ ਰਿਹਾ, ਵੈਸੇ ਮੀਂਹ ਅੱਜ ਪੈ ਰਿਹਾ ਪਰ ਵਾਅਦਿਆਂ ਦਾ ਮੀਂਹ ਕੱਲ੍ਹ ਵਰਦਾ ਰਿਹਾ, ਤੇ ਬੀਸੀ ਕੰਜ਼ਰਵੇਟਿਵਸ ਦਾ ਵੀ ਕੱਲ੍ਹ ਇਸ ਗੱਲ ਤੇ ਜ਼ੋਰ ਲੱਗਿਆ ਰਿਹਾ ਕਿ ਬੀਸੀ ਐਨਡੀਪੀ ਦੀ ਪਲੇਟਫਾਰਮ ਅਨਾਊਂਸਮੈਂਟ ਹੈ ਵੀ ਇਹਨੂੰ ਇੰਨੀ ਜ਼ਿਆਦਾ ਕਵਰੇਜ ਨਾ ਮਿਲੇ, ਉਹਨਾਂ ਨੇ ਓਵਰ ਸ਼ੈਡੋ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਵਾਅਦਿਆਂ ਦੇ ਨਾਲ, ਤੇ ਬੀਸੀ ਕੰਜ਼ਰਵੇਟਿਵਸ ਵੱਲੋਂ ਕੱਲ੍ਹ ਐਟ ਡਿਫਰੈਂਟ ਆਵਰਸ ਘੱਟੋ ਘੱਟ 4 ਵੱਖੋ ਵੱਖਰੀਆਂ ਗੱਲਾਂ ਕੀਤੀਆਂ ਗਈਆਂ। ਸੋ ਉਹਨਾਂ ਬਾਰੇ ਵੀ ਆਪਾਂ ਗੱਲ ਕਰਦੇ ਹਾਂ।
ਬਸ ਜੀ ਸੁਝਾਅ ਆਇਆ ਇੱਕ ਵਟਸਐਪ ਤੇ, ਬਸ ਉਹਨੂੰ ਘੋੜਾ ਲੈ ਕੇ ਦਓ।
ਘੋੜਾ? ਠੀਕ ਹੈ, ਲੈ ਦਿਓ ਜੀ, ਰੱਖਣਾ ਕਿੱਥੇ ਆ?
ਉਹਦਾ ਵੀ ਪ੍ਰਬੰਧ ਹੋ ਜਾਏਗਾ।
ਠੀਕ, ਗਰਾਜ ਚ ਬੰਨ ਦਿਓ,
ਗਰਾਜ ਚ ਬੰਨ ਦਿਓ। ਹਾਂ, ਗਰਾਜ ਦੇ ਵਿੱਚ ਬੰਨ ਦਿਓ, ਤੇ ਉਹਦੇ ਮੂਹਰੇ ਜਿਹੜੇ ਹੁੰਦੇ ਨਾ ਘਾਹ ਵਾਲੇ ਪੈਸਚਰਸ, ਗ੍ਰੀਨ ਪੈਸਚਰਸ, ਉਹਦੇ ਟੀਵੀ ਸਕਰੀਨ ਤੇ ਲਾ ਕੇ ਉਹਨੂੰ ਫੋਟੋ ਦਿਖਾ ਦਿਓ।
ਮੈਂ ਡਰਾਇੰਗ ਕਰਨ ਦਾ ਸੋਚਦਾ ਸੀ, ਟੀਵੀ ਵਾਲਾ ਆਈਡੀਆ,
ਟੀਵੀ ਵਾਲਾ ਆਈਡੀਆ, ਠੀਕ,
ਚੇਂਜ ਕਰਕੇ,
ਚੇਂਜ ਕਰਕੇ ਉੱਥੇ ਕਦੀ ਮੀਂਹ ਵੀ ਪਵਾ ਸਕਦੇ ਹੋ ਅਲੱਗ ਅਲੱਗ ਵੀਡੀਓਜ਼ ਨਾ, ਕਿਉਂਕਿ ਸਿਆਸੀ ਤੌਰ ਤੇ ਹੁੰਦਾ ਤਾਂ ਇਹੀ ਆ ਨਾ, ਸਕਰੀਨ ਦੇ ਵਿੱਚ ਤੁਹਾਨੂੰ ਬੜਾ ਚਮਚਮਾਉਂਦਾ
ਉੱਤੇ ਲਿਖ ਹੀ ਦਵਾਂਗੇ ਇੱਥੇ ਘਾਹ ਹੈ।
ਹਾਂ,
ਪੜਿਆ ਲਿਖਿਆ ਘੋੜਾ,
ਪੜਿਆ ਲਿਖਿਆ ਘੋੜਾ, ਇਹ ਵੀ ਠੀਕ ਆ। ਬਸ ਠੀਕ ਆ ਵਾਸੂ ਜੀ, ਆਈ ਥਿੰਕ ਕੰਮ ਠੀਕ ਹੈ। ਵਰਲਡ ਸਮਾਈਲ ਡੇ, ਹੱਸੋ, ਮੁਸਕਰਾਓ,
ਠੀਕ,
ਮੁਸਕਰਾਈਏ ਆਪ ਕੈਮਰੇ ਪਰ ਹੈ,
ਠੀਕ
ਹੈ, ਲਿਖਿਆ ਹੁੰਦਾ ਹੈ
ਲਿਟਰਲੀ,
ਲਿਟਰਲੀ। ਅੱਛਾ ਵਾਸੂ ਜੀ, ਕੱਲ੍ਹ ਹੁਣ ਬੀਸੀ ਕੰਜ਼ਰਵੇਟਿਵਸ ਨੇ ਵੀ ਵਾਅਦਿਆਂ ਦੀ ਸ਼ੈਬਰ ਲਾਈ ਆ। ਇਨਫੈਕਟ ਬੀਸੀ ਕੰਜ਼ਰਵੇਟਿਵਸ ਵੱਲੋਂ ਆਪਣੇ ਵਾਅਦਿਆਂ ਦਾ ਸਿਲਸਿਲਾ ਕੱਲ੍ਹ ਸਵੇਰ ਤੋਂ ਸ਼ੁਰੂ ਕਰ ਦਿੱਤਾ ਗਿਆ। ਕੱਲ੍ਹ ਸਵੇਰ ਵਾਲੇ ਸ਼ੋਅ ਦੇ ਵਿੱਚ 9:40 ਤੇ ਜੌਨ ਰਸਟੈਡ ਆਏ ਤੇ ਉਹਨਾਂ ਨੇ ਕੁਝ ਜਿਹੜੇ ਵਾਅਦੇ ਸੀ ਉਹ ਸਾਂਝੇ ਵੀ ਕੀਤੇ। ਜਿਹੜਾ ਐਨਡੀਪੀ ਨੇ ਆਪਣਾ ਪਲੇਟਫਾਰਮ ਸ਼ੇਅਰ ਕੀਤਾ ਉਹ 10:30 ਸੀ, ਉਹ ਵੀ ਇੱਥੇ ਸਰੀ ਦੇ ਵਿੱਚ ਹੀ ਆ ਕੇ ਕੱਲ੍ਹ ਡੇਵੀ ਡੀਬੀ ਨੇ ਪਲੇਟਫਾਰਮ ਸਾਂਝਾ ਕੀਤਾ ਇੱਕ ਪ੍ਰਾਈਵੇਟ ਰੈਜੀਡੈਂਸ ਦੇ ਬੈਕਯਾਰਡ ਦੇ ਵਿੱਚ। ਉੱਥੇ ਉਹ ਮੀਟਿੰਗ ਸੀਗੀ, ਉਹ ਅਨਾਊਂਸਮੈਂਟ ਸੀਗੀ। ਸੋ ਉਹਨਾਂ ਨੂੰ ਇੱਕ ਤਰ੍ਹਾਂ ਅਪਸਟੇਜ ਕਰਨ ਦੇ ਲਈ ਬੀਸੀ ਕੰਜ਼ਰਵੇਟਿਵਸ ਨੇ ਆਪਣੇ ਵਾਅਦਿਆਂ ਵਾਲੇ ਜਿਹੜੇ ਤੀਰ ਸੀ ਉਹ ਪਹਿਲਾਂ ਤੋਂ ਹੀ ਦਾਗਣੇ ਸ਼ੁਰੂ ਕਰ ਦਿੱਤੇ ਸਨ।
ਇਦਾਂ ਲੱਗਿਆ ਵੀ ਜਿਵੇਂ ਦੋਵੇਂ ਪਾਰਟੀਆਂ ਰੌਕ ਪੇਪਰ ਸੀਜ਼ਰਸ ਖੇਡ ਰਹੀਆਂ ਹੋਣ, ਕਿ ਆਵਰ ਪੇਪਰ ਵਿਲ ਕਵਰ ਯੂਰ ਰੌਕ। ਸੋ ਉਸ ਤਰ੍ਹਾਂ ਦੀ ਗੱਲਬਾਤ ਲੱਗੀ। ਸੋ ਕੰਜ਼ਰਵੇਟਿਵਸ ਨੇ ਕੱਲ ਇੱਕ ਤੋਂ ਬਾਅਦ ਕਈ ਵਾਅਦੇ ਕੀਤੇ ਤਾਂ ਕਿ ਉਹਨਾਂ ਬਾਰੇ ਜ਼ਿਆਦਾ ਗੱਲ ਹੁੰਦੀ ਰਹੇ, ਕਿ ਮੀਡੀਆ ਦਾ ਜਿਹੜਾ ਕਵਰੇਜ ਸਾਈਕਲ ਹੁੰਦਾ ਉਹਦੇ ਵਿੱਚ ਬੀਸੀ ਐਨਡੀਪੀ ਨੂੰ ਜ਼ਿਆਦਾ ਕਵਰੇਜ ਨਾ ਮਿਲੇ।
ਸੋ ਬੀਸੀ ਐਨਡੀਪੀ ਦਾ ਐਨ ਐਕਸ਼ਨ ਪਲਾਨ ਫਾਰ ਯੂ, ਤੇ ਉਹਦੇ ਬਰਾਬਰ ਦੇ ਵਿੱਚ ਆ ਗਿਆ ਬੀਸੀ ਕੰਜ਼ਰਵੇਟਿਵਸ ਦਾ ਗੈਟ ਬੀਸੀ ਮੂਵਿੰਗ ਪਲਾਨ, ਜਿਹਦੇ ਵਿੱਚ ਸੂਬੇ ਭਰ ਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਜੈਕਟਸ ਬਾਰੇ ਕਾਫੀ ਵਾਅਦੇ ਕੀਤੇ ਗਏ ਨੇ। ਜੇ ਸਰੀ ਦੀ ਵਾਸਤੂ ਜੀ ਸਪੈਸੀਫਿਕਲੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਵੀ ਨਿਊਟਨ ਤੱਕ ਸਕਾਈ ਟ੍ਰੇਨ ਲੈ ਕੇ ਆਵਾਂਗੇ, ਨਾਲ ਹੀ ਜਿਹੜਾ ਪਟੇਲੋ ਬ੍ਰਿਜ ਦੀ ਰਿਪਲੇਸਮੈਂਟ ਬਣਦੀ ਪਈ ਆ, ਜਿਹਦੇ ਵਿੱਚ ਕਪੈਸਿਟੀ ਹੈਗੀ ਆ ਫਿਊਚਰ ਦੇ ਵਿੱਚ ਅਪ ਟੂ 6 ਲੇਨਸ ਦੀ, ਹਾਲ ਦੀ ਘੜੀ ਉਹ 4 ਲੇਨਸ ਦਾ ਹੀ ਬ੍ਰਿਜ ਬਣਾਇਆ ਜਾ ਰਿਹਾ। ਜੌਨ ਰਸਟਡ ਨੇ ਕਿਹਾ ਵੀ ਅਸੀਂ ਉਹਨੂੰ ਰਾਈਟ ਵੇ ਉਹਨੂੰ 6 ਲੇਨਸ ਦਾ ਬ੍ਰਿਜ ਕਰ ਦੇਣਾ।
ਇਹ ਦੋਨੋਂ ਹੀ ਮੰਗਾਂ ਜਿਹੜੀਆਂ ਨੇ ਡਗ ਮੈਕੈਲਮ ਦੀ ਸੂਚੀ ਵਿੱਚ।
ਯੈਸ ਬਿਲਕੁਲ, ਡਗ ਮੈਕੈਲਮ ਦੀ ਜਿਹੜੀ ਉਹ 10 ਪੁਆਇੰਟਸ ਵਾਲੀ ਸੂਚੀ ਸੀ ਉਹਦੇ ਵਿੱਚ ਇਹ ਮੰਗਾਂ ਸੀਗੀਆਂ। ਫਿਰ ਵਾਸੂ ਜੀ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਜਿਹੜੀ ਆਹ ਟਨਲ ਹੈਗੀ ਹੈ ਮੈਸੀ ਟਨਲ, ਕਹਿੰਦੇ ਟਨਲ ਨਹੀਂ ਬਣਨੀ ਬ੍ਰਿਜ ਬਣੂਗਾ, ਤੇ ਕਹਿੰਦੇ ਵੀ ਅਸੀਂ ਕਦੋਂ ਉਹ ਤਾਂ ਇਨਵਾਇਰਮੈਂਟਲ ਕੱਲ ਪ੍ਰੋਗਰਾਮ ਦੇ ਵਿੱਚ ਵੀ ਆਹ ਗੱਲ ਕਰਕੇ ਗਏ। ਮੈਂ ਪੁੱਛਿਆ ਉਹਨਾਂ ਨੂੰ ਦੋ ਵਾਰੀ ਪੁੱਛਿਆ, ਮੈਂ ਜੀ ਸੋ ਕੈਂਸਲ ਕਰੋਗੇ ਇਹਨੂੰ? ਕਹਿੰਦੇ ਅਜੇ ਤਾਂ ਟਨਲ ਦਾ ਕੰਮ ਸ਼ੁਰੂ ਹੀ ਨਹੀਂ ਹੋਇਆ ਹਾਲ 'ਚ, ਨਾ ਇਨਵਾਇਰਮੈਂਟ ਅਸੈਸਮੈਂਟ ਹੋਈ ਆ, ਕਹਿੰਦੇ ਉਹ ਸਾਰੇ ਕੰਮਾਂ 'ਚ ਫਸੇ ਹੋਏ ਨੇ, ਕਾਗਜ਼ੀ ਕਾਰਵਾਈ 'ਚ ਆ, ਕਹਿੰਦੇ ਇਹਨੂੰ ਅਸੀਂ ਕੈਂਸਲ ਕਰਕੇ ਬ੍ਰਿਜ ਬਣਾਵਾਂਗੇ।
ਕੈਂਸਲ ਕਰਨਾ ਕਿਹਾ ਉਹਨਾਂ ਨੇ?
ਆਇਆ ਇਹ ਸਾਰੇ,
ਕਿਉਂਕਿ ਪਹਿਲਾਂ ਉਹਨਾਂ ਨੂੰ ਜਦੋਂ ਇਹ ਸਪੈਸੀਫਿਕਲੀ ਇਹ ਸਵਾਲ ਪੁੱਛਿਆ ਗਿਆ ਤੇ ਉਹ ਹਮੇਸ਼ਾ ਇਹ ਕਹਿੰਦੇ ਰਹੇ ਕਿ ਦੋਨਾਂ ਦੇ ਵਿੱਚੋਂ ਵੀ ਜਿਹੜੀ ਚੀਜ਼ ਜਲਦੀ ਬਣ ਜਾਏਗੀ ਅਸੀਂ ਉਹ ਬਣਵਾਵਾਂਗੇ। ਇਹ ਥੋੜਾ ਜਿਹਾ ਫਿਰ ਜੇ ਇੱਦਾਂ ਉਹਨਾਂ ਨੇ ਕਿਹਾ ਵੀ ਕੈਂਸਲ ਜੇ ਸ਼ਬਦ ਇਸਤੇਮਾਲ ਕੀਤਾ, ਕਿਉਂਕਿ ਕੱਲ ਤੱਕ ਵੀ ਗੱਲ ਇਹੀ ਚੱਲ ਰਹੀ ਹੈ ਕਿ ਅੰਡਰਸਟੈਂਡਿੰਗ ਇਹ ਹੈ ਕਿ ਬੀਸੀ ਕੰਜ਼ਰਵੇਟਿਵਸ ਜੌਨ ਰਸਟਡ ਦਾ ਸਟੈਂਡ ਇਹ ਹੈ ਕਿ ਦੋਨੋਂ ਚੀਜ਼ਾਂ ਦੇ ਵਿੱਚੋਂ ਬ੍ਰਿਜ ਜਾਂ ਫਿਰ ਟਨਲ ਦੋਨਾਂ ਵਿੱਚੋਂ ਜਲਦੀ ਜਿਹੜਾ ਬਣ ਜਾਏਗਾ ਅਸੀਂ ਉਹ ਬਣਵਾਵਾਂਗੇ।
ਉਹਨਾਂ ਨੂੰ ਕੱਲ ਜਲਦੀ ਵਾਲੀ ਗੱਲ ਨਹੀਂ ਕੀਤੀ ਉਹਨਾਂ ਨੇ।
ਸੋ ਕੱਲ ਜਦੋਂ ਪਲੇਟਫਾਰਮ ਅਨਾਉਂਸਮੈਂਟ ਵੀ ਹੋਈ ਹੈ,
ਇਫ ਆਈ ਰੀਕਲੈਕਟ ਇਟ ਕਰੈਕਟਲੀ, ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਫਿਰ ਕੀ ਬਣੂਗਾ ਟਨਲ ਦਾ? ਉਹ ਕਹਿੰਦੇ ਟਨਲ ਤਾਂ ਅਜੇ ਕੋਈ ਉਹਦਾ ਕੰਮ ਹੋ ਹੀ ਨਹੀਂ ਰਿਹਾ, ਕਹਿੰਦੇ ਉਹ ਤਾਂ ਇਨਵਾਇਰਮੈਂਟਲ ਅਸੈਸਮੈਂਟ ਵਾਲੇ ਕੰਮ 'ਚ ਫਸਿਆ ਕੰਮ ਆ।
ਹਾਂ, ਸੋ ਉਹ ਇੱਦਾਂ ਕਹਿ ਰਹੇ ਨੇ ਪਰ ਵਿੱਚ ਜੇ ਖੇਡ ਰਹੇ ਨੇ। ਸੋ ਇਹ ਕਹਿ ਰਹੇ ਨੇ ਉਹਨਾਂ ਦਾ ਸਟੈਂਡ ਇਹ ਹੈ ਕਿ ਦੋਨਾਂ ਵਿੱਚੋਂ ਜਿਹੜੀ ਚੀਜ਼ ਜਲਦੀ ਬਣਦੀ ਹੋਈ ਅਸੀਂ ਉਹ ਬਣਾ ਕੇ ਦੇਵਾਂਗੇ, ਕਿ ਲੋਕਾਂ ਨੂੰ ਇਸ ਵੇਲੇ ਕੋਈ ਨਾ ਕੋਈ ਨਵਾਂ ਪੈਸੇ ਚਾਹੀਦਾ ਤੇ ਜਿਹੜਾ ਵੀ ਕੰਮ ਜਲਦੀ ਹੋ ਸਕਿਆ ਅਸੀਂ ਉਹ ਕਰਾਵਾਂਗੇ। ਸਪੈਸੀਫਿਕਲੀ ਉਹ ਕੈਂਸਲ ਕਰਨ ਦੀ ਗੱਲ ਨਹੀਂ ਕਰ ਰਹੇ ਤੇ ਸੋ ਉਹ ਵਿੱਚ ਜੇ ਖੇਡ ਰਹੇ ਨੇ।
ਆਈ ਹੈਵ ਟੂ ਰੀਵਿਜ਼ਿਟ ਦੈਟ ਚੈਟ ਐਗਜ਼ੈਕਟਲੀ,
ਕਿਉਂਕਿ ਮਲਟੀਪਲ ਟਾਈਮਸ ਇਹ ਗੱਲ ਹੋਈ ਕੱਲ ਇਹਦੇ ਬਾਰੇ। ਇਨਫੈਕਟ ਸੋਸ਼ਲ ਮੀਡੀਆ ਤੇ ਵੀ ਜ਼ਿਕਰ ਹੁੰਦਾ ਰਿਹਾ ਕਿ ਜੌਨ ਰਸਟੈਡ ਟਨਲ ਨੂੰ ਕੈਂਸਲ ਕਰਨ ਦੀ ਗੱਲ ਨਹੀਂ ਕਰ ਰਹੇ, ਉਹ ਇਹ ਕਹਿ ਰਹੇ ਨੇ ਵੀ ਜਿਹੜਾ ਜਲਦੀ ਬਣਿਆ ਅਸੀਂ ਬਣਾਵਾਂਗੇ।
ਆਈ ਹੈਵ ਟੂ ਰੀਵਿਜ਼ਿਟ ਇਟ, ਕਿਉਂਕਿ ਮੈਂ ਚਲੋ ਮੈਂ ਮਿਸਕੋਟ ਨਹੀਂ ਕਰਨਾ ਚਾਹੁੰਦਾ, ਪਰ ਕੱਲ ਮੈਂ ਸਪੈਸੀਫਿਕਲੀ ਉਹਨਾਂ ਨੂੰ ਜਦੋਂ ਪੁੱਛਿਆ ਵੀ ਫਿਰ ਟਨਲ ਦਾ ਕੰਮ ਫਿਰ ਖਤਮ ਹੋਇਆ,
ਉਹਨਾਂ ਨੇ ਕਿਹਾ ਉਹਨਾਂ ਵੀ ਉੱਥੇ ਤਾਂ ਕੁਝ ਹੋ ਹੀ ਨਹੀਂ ਰਿਹਾ, ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਹੀ ਨਹੀਂ ਹੋਈ। ਸੋ ਉਹ ਗੱਲਾਂ ਕਰਦੇ ਨੇ ਕਿਉਂਕਿ ਬੜਾ ਉਹ ਕੰਮ ਢਿੱਲਾ ਚੱਲ ਰਿਹਾ। ਜੇ ਲੱਗਿਆ ਵੀ ਬ੍ਰਿਜ ਉਸ ਤੋਂ ਜਲਦੀ ਬਣ ਜਾਏਗਾ ਤਾਂ ਅਸੀਂ ਫਿਰ ਬ੍ਰਿਜ ਬਣਵਾ ਦੇਵਾਂਗੇ, ਪਰ ਜੇ ਲੱਗਿਆ ਵੀ ਬ੍ਰਿਜ ਨੂੰ ਵੀ ਬਹੁਤ ਸਮਾਂ ਲੱਗਣਾ, ਸਾਰਾ ਕੁਝ ਕਰਨਾ ਪੈਣਾ, ਟਨਲ ਦਾ ਕੰਮ ਉਸ ਤੋਂ ਅੱਗੇ ਚੱਲ ਰਿਹਾ, ਟਨਲ ਜਲਦੀ ਬਣਦੀ ਹੋਈ ਤਾਂ ਫਿਰ ਟਨਲ ਬਣਵਾਵਾਂਗੇ। ਪਿਛਲੇ ਹਫ਼ਤੇ ਤੱਕ ਵੀ ਉਹੀ ਗੱਲ ਕਰਦੇ ਰਹੇ ਤੇ ਕੱਲ ਵੀ ਇਹ ਗੱਲ ਹੋਈ ਹੈ।
ਸੋ ਅਗੇਨ ਆਈ ਐਮ ਜਸਟ ਗੋਇੰ ਟੂ ਰੀਵਿਜ਼ਿਟ ਇਟ ਡਿਊਰਿੰਗ ਦਾ ਕੋਰਸ ਆਫ ਦਾ ਸ਼ੋਅ ਤਾਂ ਕਿ ਜਿਹੜੀ ਉਹ ਸਹੀ ਜਾਣਕਾਰੀ ਆ ਉਹ ਲੋਕਾਂ ਤੱਕ ਪਹੁੰਚਦੀ ਕਰਦੀ ਹੈ, ਕਿਉਂਕਿ ਇਸ ਤੋਂ ਬਾਅਦ ਫਿਰ ਮੌਕਾ ਨਹੀਂ ਤਾਂ ਸੋਮਵਾਰ ਨੂੰ।
ਮੈਸੇਜ ਇੱਕ ਹੋਰ ਆਇਆ
ਜੀ,
ਦਿਸ ਇਜ਼ ਫਰੋਮ ਜੇਪੀ ਸੰਧੂ ਜੀ, ਉਹ ਵੀ ਇਹ ਕਹਿ ਰਹੇ ਨੇ, ਕਹਿੰਦੇ ਹੀ ਨੈਵਰ ਸੈਡ ਕੈਂਸਲ, ਹੀ ਸੈਡ ਟਨਲ ਇਜ਼ ਨਾਟ ਸਟਾਰਟਡ ਯੈਟ, ਹੀ ਵਿਲ ਸਵਿਚ।
ਸੋ ਹੀ ਵਿਲ ਸਵਿਚ,
ਸੋ ਇਫ ਟਨਲ ਹੈਜ਼ ਨਾਟ ਸਟਾਰਟਡ ਯੈਟ। ਸੋ ਪਰ ਉਹ ਕੈਂਸਲ ਦੀ ਗੱਲ ਵਿੱਚ ਜੇ ਖੇਡ ਰਹੇ ਨੇ,
ਵਿੱਚ ਖੇਡ ਰਹੇ ਨੇ,
ਉਹਨਾਂ ਨੇ ਬੜਾ ਕੈਟਾਗੋਰੀਕਲੀ, ਆਈ ਰਿਮੈਂਬਰ ਲਾਸਟ ਵੀਕ ਉਹਨਾਂ ਦੀ ਗੱਲਬਾਤ ਸੀ ਕਿਤੇ ਉਹ ਕਰ ਰਹੇ ਸੀ, ਉਹਦੇ ਵਿੱਚ ਉਹਨਾਂ ਨੇ ਬਹੁਤ ਸਪਸ਼ਟ ਤਰੀਕੇ ਨਾਲ ਕਿਹਾ ਵੀ ਜਿਹੜੀ ਚੀਜ਼ ਜਲਦੀ ਬਣੇਗੀ ਅਸੀਂ ਉਹ
ਬਣਵਾਵਾਂਗੇ। ਅੱਛਾ, ਕੱਲ ਵਾਸੂ ਜੀ ਜਿਹੜੀ ਇਹ ਲਿਸਟ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਹੋਰ ਕਈ ਚੀਜ਼ਾਂ ਜਿਹੜੀਆਂ ਸੂਬੇ ਦੇ ਹੋਰਨਾਂ ਹਿੱਸਿਆਂ ਵਾਸਤੇ ਵੀ ਉਹਨਾਂ ਦੇ ਵਿੱਚ ਚੀਜ਼ਾਂ ਸ਼ਾਮਲ ਨੇ, ਪਰ ਜੇ ਅਸੀਂ ਆਪਣੇ ਇੱਥੇ ਇਸ ਰੀਜਨ ਦੀ ਗੱਲ ਕਰੀਏ, ਹਾਈਵੇ 1 ਦੀ ਐਕਸਪੈਂਸ਼ਨ ਬਾਰੇ ਉਹਨਾਂ ਨੇ ਗੱਲ ਕੀਤੀ ਆ ਕਿ ਜਿਹੜੀਆਂ ਐਕਸਚੇਂਜਿਸ ਨੇ ਬਰਨੈਟ ਅਤੇ ਕੁਕਿਟਲਮ ਦੇ ਵਿੱਚ, ਬਰਨੈਟ ਹਾਈਵੇ ਵਾਲੀ, ਉਹਨੂੰ ਉਹਦੀ ਐਕਸਪੈਂਸ਼ਨ ਦੀ ਗੱਲ ਕੀਤੀ ਆ। ਹਾਈਵੇ 1 ਨੂੰ 6 ਲੇਨ ਕਰਨਾ ਆਲ ਦਾ ਵੇ ਟੂ ਚਿਲਾਵੇਕ, ਉਹਦਾ ਵੀ ਉਹਨਾਂ ਨੇ ਵਾਅਦਾ ਕੀਤਾ ਹੈ, ਪਰ ਅਗੇਨ ਇਹਨਾਂ ਵਾਅਦਿਆਂ ਦੇ ਵਿੱਚ ਕੋਸਟਿੰਗ, ਓਵਰਆਲ ਟਾਈਮਲਾਈਨ, ਉਹ ਚੀਜ਼ਾਂ ਸ਼ਾਮਲ ਨਹੀਂ ਹਨ।
ਬਿਲਕੁਲ, ਸੋ ਇਹਨਾਂ ਨੇ ਕਿਹਾ ਸੀ ਆਇਰਨ ਵਰਕਰਸ ਮੈਮੋਰੀਅਲ ਬ੍ਰਿਜ ਨੂੰ ਐਕਸਪੈਂਡ ਕਰ ਦੇਵਾਂਗੇ, ਹਾਈਵੇ 1 ਜਿਹੜੀ ਐਕਸਚੇਂਜਿਸ ਨੇ ਬਰੂਨੈਟ ਵਰਗੀਆਂ ਜਾਂ ਕੁਕਟਲਮ ਦੇ ਵਿੱਚ ਉਹਨਾਂ ਨੂੰ ਅਸੀਂ ਰੀਬਿਲਡ ਕਰਾਂਗੇ, ਚਲੋ ਵੈਕ ਤੱਕ ਜਿਹੜੀ ਐਕਸਪੈਂਸ਼ਨ ਹਾਈਵੇ 1 ਦੀ ਉਹਨੂੰ ਲੈ ਕੇ ਜਾਵਾਂਗੇ, ਫਿਰ ਨਵੇਂ ਬ੍ਰਿਜਸ ਬਣਾ ਦਾਂਗੇ, ਕਲੋਨਾ, ਕੈਮਲੂਪਸ, ਪੀਸ ਰਿਵਰ। ਤੁਸੀਂ ਗੱਲ ਕਰੋ ਕੀ ਚਾਹੀਦਾ, ਸਭ ਕੁਝ ਦਵਾਵਾਂਗੇ।
ਮੈਂ ਤਾਂ ਇਹ ਕਹਿ ਰਿਹਾ ਟਨਲ ਵੀ ਬਣਵਾਵਾਂਗੇ ਤੁਹਾਡੇ ਘਰੋਂ ਇੱਥੇ ਤੱਕ ਤੇ ਬ੍ਰਿਜ ਵੀ ਬਣਵਾਵਾਂਗੇ।
ਤੁਸੀਂ ਕਨਫਿਊਜ਼ ਹੀ ਹੋ ਜਾਓ ਤੁਸੀਂ, ਅੱਜ ਮੈਂ ਹੈਲੀਕਾਪਟਰ ਤੇ ਚੜ੍ਹ ਕੇ ਜਾਣਾ ਕਿ ਅੱਜ ਮੈਂ
They said if bridge is built, they will not get enough water for the fields and they will have to use groundwater. ਜਦੋਂ ਵਾਸੂ ਜੀ ਟਨਲ ਵਰਸਿਸ ਬ੍ਰਿਜ ਦੀ ਡਿਬੇਟ ਪਹਿਲਾਂ ਵੀ ਚੱਲਦੀ ਸੀ, ਉਦੋਂ ਜਿਹੜੇ ਉਸ ਇਲਾਕੇ ਦੇ ਆਲੇ ਦੁਆਲੇ ਦੀਆਂ ਕੁਝ ਮਿਊਨਿਸਪੈਲਿਟੀ ਸੀਗੀਆਂ, ਇਹ ਕਾਫੀ ਕੰਸਲਟੇਸ਼ਨ ਰੀਜਨਲ ਮੇਅਰਸ ਦੇ ਨਾਲ ਗੱਲਬਾਤ ਕਰਕੇ ਤਾਂ ਇਹ ਜਿਹੜਾ ਟਨਲ ਵਾਲਾ ਪਲਾਨ ਆ ਇਹ 'ਤੇ ਗੱਲ ਆ ਕੇ ਸੈਟਲ ਹੋਈ ਸੀ। ਪਰ ਟਨਲ ਨੂੰ ਲੈ ਕੇ ਸਮੱਸਿਆ ਇਹ ਆ ਕਿ ਜਿਹੜੇ ਕੋਈ ਡੇਂਜਰਸ ਗੁੱਡਸ ਵਾਲੇ ਲੋਡਸ ਨੇ, ਕੋਈ ਟਰੱਕ ਨੇ, ਉਹ ਟਨਲ ਦੇ ਵਿੱਚੋਂ ਗੁਜ਼ਰ ਨਹੀਂ ਸਕਦੇ ਅਤੇ ਉਹਨਾਂ ਨੂੰ ਫਿਰ ਆਪਣਾ ਰਾਹ ਬਦਲ ਕੇ ਦੂਜੇ ਪਾਸਿਓਂ ਜਾਣਾ ਪੈਂਦਾ। ਸੋ ਜਿਹੜੀ ਉਹ ਐਕਸੈਸੀਬਿਲਟੀ ਹੈ ਥਰੂ ਦ ਟਨਲ, ਉਹਦੇ ਕਰਕੇ ਬਹੁਤ ਸਾਰੀ ਜਿਹੜੀ ਟਰਾਂਸਪੋਰਟੇਸ਼ਨ ਸੈਕਟਰ ਆ, ਟਰਾਂਸਪੋਰਟੇਸ਼ਨ ਸੈਕਟਰ ਉਹਦੇ ਕਰਕੇ ਜ਼ਿਆਦਾ ਪ੍ਰਭਾਵਿਤ ਹੁੰਦਾ। ਐਂਡ ਖੁਦਾ ਨਾ ਖਾਸਤਾ ਟਨਲ ਦੇ ਅੰਦਰ ਜੇ ਕੋਈ ਐਕਸੀਡੈਂਟ ਵਗੈਰਾ ਹੋ ਜਾਵੇ ਤਾਂ ਉਹਦੇ ਨਾਲ ਜਿਹੜੇ ਸੇਫਟੀ ਰਿਸਕਸ ਨੇ, ਡਿਲੇਜ਼ ਨੇ, ਉਹ ਹੋਰ ਜ਼ਿਆਦਾ ਵੱਧ ਜਾਂਦੇ ਨੇ।
ਮੈਂ ਹੁਣ ਟਨਲ ਅਤੇ ਬ੍ਰਿਜ ਵਾਲੀ ਡਿਬੇਟ ਦਾ ਵੀ ਉਹੀ ਹਾਲ ਹੋ ਗਿਆ ਜੋ ਸਰੀ ਪੁਲਿਸ ਸਰਵਿਸ ਅਤੇ RCMP ਵਾਲੇ ਡਿਬੇਟ ਦਾ ਹੋਇਆ ਸੀ। ਲੋਕ ਕਹਿ ਰਹੇ ਨੇ ਵੀ ਯਾਰ ਜਿੱਦਾਂ ਵੀ ਕਰਨਾ ਜਾਂ ਕਰ ਦਿਓ
ਕਰ ਦਿਓ,
ਕੁਛ ਤਾਂ ਬਣਾ ਦਿਓ,
ਬਣਦਾ ਤਾਂ ਹੋਵੇ,
ਡਸਨਟ ਮੈਟਰ। ਹਾਂ ਬਣੇ ਤਾਂ ਸਹੀ, ਲੇਨਸ ਤਾਂ ਵਧਣ ਪਰ ਟ੍ਰੈਫਿਕ ਤੇਜ਼ ਤਾਂ ਚੱਲੇ।
ਬਸ ਜੀ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਆ, ਜਿਹੜੇ ਲੋਕੀ ਸਰੀ ਤੋਂ ਵੈਨਕੂਵਰ ਵਾਲੇ ਪਾਸੇ, ਰਿਚਮੰਡ ਵੱਲ ਨੂੰ, ਜਿਹੜੇ ਮਰਜ਼ੀ ਪਾਸੇ ਨੂੰ ਜਾਂਦੇ ਨੇ, ਕਮਿਊਟਿੰਗ ਇਸ ਵੇਲੇ ਬਹੁਤ ਵੱਡੀ ਸਮੱਸਿਆ ਬਣ ਗਈ ਹੋਈ ਆ
ਜੀ,
ਕਿਉਂਕਿ ਟ੍ਰੈਫਿਕ ਦਾ ਫਲੋ, ਟ੍ਰੈਫਿਕ ਤੁਰਦਾ ਹੀ ਨਹੀਂ ਯਾਰ, ਟ੍ਰੈਫਿਕ ਤੁਰਦਾ ਹੀ ਨਹੀਂ।
ਸੁਖਮਨਵੀਰ ਸਿੰਘ ਜੀ ਨੇ ਵਿਅੰਗ ਕੀਤਾ, ਕਹਿੰਦੇ ਇਹਨਾਂ ਨੂੰ ਕੋਈ ਇੱਦਾਂ ਦੀ ਰੇਸ ਦੀ ਗੱਲ ਆ, ਦੋਨੋਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿਓ ਜਿਹੜੀ ਪਹਿਲਾਂ ਬਣ ਗਈ ਬਣ ਗਈ, ਇੱਕ ਤਾਂ ਬਣਦੀ ਨਹੀਂ।
ਓ ਮੈਨ, ਅੱਛਾ ਵਾਸੂ ਜੀ ਦੱਸ ਦਈਏ ਪ੍ਰੋਗਰਾਮ। ਅੱਛਾ ਕੱਲ ਉਹਨਾਂ ਨੇ ਇਹ ਗੱਲ ਵੀ ਕੀਤੀ ਹੈ ਜੌਨ ਰਸਟੈਡ ਨੇ,
ਹਾਂਜੀ,
ਕਿ ਪਲਾਸਟਿਕ ਦੀਆਂ ਸਟ੍ਰੋਜ਼ ਆਉਣਗੀਆਂ ਵਾਪਸ।
ਹਾਂ, ਸੋ ਮੈਂ ਆਪਾਂ ਵਾਅਦਿਆਂ ਦੀ ਗੱਲ ਕਰਦੇ, ਚਾਰ ਉਹਨਾਂ ਨੇ ਕੱਲ ਅਨਾਊਂਸਮੈਂਟਸ ਕੀਤੀਆਂ ਵੀ, ਸੋ ਇੱਕ ਅਨਾਊਂਸਮੈਂਟ ਤਾਂ ਹੋ ਗਈ ਹੈ ਟ੍ਰਾਂਜ਼ਿਟ ਅਤੇ ਇਨਫਰਾਸਟਰਕਚਰ ਵਾਲੀ, ਦੂਜੀ ਅਨਾਊਂਸਮੈਂਟ ਉਹਨਾਂ ਨੇ ਕੀਤੀ ਆ ਜਿਹੜੀ ਇਹ ਲਾਸਟ ਸੀਗੀ, ਚੌਥੀ ਅਨਾਊਂਸਮੈਂਟ ਸੀ ਪਲਾਸਟਿਕ ਸਟ੍ਰੋਜ਼, ਕਹਿੰਦੇ ਜਿਹੜਾ ਬੈਨ ਲੱਗਿਆ ਸੀ ਬੈਨ ਹਟਾ ਦੇਵਾਂਗੇ ਅਤੇ ਨਾਲ ਜਿਹੜੇ ਕੋਈ ਕਟਲਰੀ ਦੇ ਉੱਤੇ, ਪਲਾਸਟਿਕ ਕਟਲਰੀ ਦੇ ਉੱਤੇ ਵੀ ਜਿਹੜਾ ਬੈਨ ਆ ਉਹ ਵੀ ਹਟਾ ਦੇਵਾਂਗੇ, ਜਿਹੜੀ ਕੋਈ ਬੈਗ ਦੇ ਉੱਤੇ ਫੀਸ ਲੱਗਦੀ ਆ ਉਹ ਵੀ ਹਟਾ ਦੇਵਾਂਗੇ। ਤੇ ਕਹਿੰਦੇ ਵੀ ਦਿਸ ਇਜ਼ ਜਸਟ ਅ ਨਿਊਸੈਂਸ ਫਾਰ ਫੈਮਿਲੀਜ਼ ਐਂਡ ਬਿਜ਼ਨੈਸਿਸ।
ਤੇ ਜੌਨ ਰਸਟੈਡ ਦਾ ਕਹਿਣਾ ਕਿ ਜਿਹੜੀ ਇਹ ਵਾਲੀਆਂ ਚੀਜ਼ਾਂ ਨੇ, ਕਹਿੰਦੇ ਇਹ ਅਸਲ ਦੇ ਵਿੱਚ ਇਹ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਬਜਾਏ ਜਿਹੜੇ ਵੱਡੀਆਂ ਸਮੱਸਿਆਵਾਂ ਨੇ ਉਹਨਾਂ ਵੱਲ ਧਿਆਨ ਦਿਓ, ਆ ਲਿਫਾਫੇ ਕਿਹੜੇ ਨੇ, ਸਟ੍ਰੋਜ਼ ਕਿਹੜੀਆਂ ਨੇ, ਚਮਚੇ ਤੇ ਹੋਰ ਕੌਲੀਆਂ ਕਿਹੜੀਆਂ ਨੇ, ਕਹਿੰਦੇ ਉਧਰਲੇ ਪਾਸਿਓਂ ਧਿਆਨ ਹਟਾ ਕੇ ਕਰਨ ਵਾਲੇ ਵੱਡੇ ਕੰਮ ਕਰੋ ਪਹਿਲਾਂ।
ਬਿਲਕੁਲ, ਸੋ ਇਹ ਉਹਨਾਂ ਦਾ ਕਾਰਬਨ ਟੈਕਸ ਨੂੰ ਲੈ ਕੇ ਵੀ ਜਿਹੜਾ ਸਟੈਂਡ ਆ, ਵੀ ਕਹਿੰਦੇ ਮੈਂ ਇਹ ਨਹੀਂ ਕਹਿੰਦਾ ਵੀ ਕਲਾਈਮੇਟ ਚੇਂਜ ਇਜ਼ ਨੋਟ ਰੀਅਲ, ਕਹਿੰਦੇ ਮੈਂ ਮੰਨਦਾ ਵੀ ਕਲਾਈਮੇਟ ਚੇਂਜ ਇਜ਼ ਰੀਅਲ, ਵੀ ਉਹ ਇੱਕ ਸਮੱਸਿਆ ਹੈ, ਪਰ ਜਿਹੜੇ ਤਰੀਕੇ ਅਸੀਂ ਉਹਦੇ ਨਾਲ ਜਿੱਠਣ ਲਈ ਅਪਣਾ ਰਹੇ ਹਾਂ, ਕਹਿੰਦੇ ਮੈਂ ਉਹਨਾਂ ਨਾਲ ਸਹਿਮਤ ਨਹੀਂ, ਇਹ ਤਾਂ ਨਿਊਸੈਂਸ ਆ, ਕਹਿੰਦੇ ਇਹਦੇ ਨਾਲ ਕੀ ਫਰਕ ਪੈ ਜਾਏਗਾ ਕਲਾਈਮੇਟ ਚੇਂਜ ਵਿੱਚ, ਇਹ ਇਹਨਾਂ ਦਾ ਸਟੈਂਡ ਆ BC ਕੰਜ਼ਰਵੇਟਿਵਸ ਦਾ, ਜੌਨ ਰਸਟਰ ਦਾ। ਫਿਰ ਜਿਹੜੀ ICBC ਵਾਲਾ ਇੱਕ ਜਿਹੜਾ ਇੱਕ ਬਿਆਨ ਜਾਰੀ ਕੀਤਾ ਗਿਆ ਸੀ
ਪਰਸੋਂ ਸ਼ਾਮੀ, ਹਾਂਜੀ,
ਉਹਦੇ ਬਾਰੇ ਵੀ ਉਹਨਾਂ ਨੇ ਕੱਲ ਪੂਰਾ ਜ਼ਿਆਦਾ ਐਕਸਪਲੇਨੇਸ਼ਨ ਦਿੱਤੀ ਹੈ। ਸੋ ਉਹ ਆਪਣੀ ਅਸੈਸਮੈਂਟ ਠੀਕ ਹੀ ਸੀ ਵਿਜੇ ਜੀ, ਕਿ ਇਹ ਕਹਿ ਰਹੇ ਨੇ ਕਿ ਜਿਹੜਾ ਕੋਈ ਮੇਜਰ ਇੰਜਰੀਜ਼ ਹੋਣਗੀਆਂ ਉਹਨਾਂ ਦੇ ਵਿੱਚੋਂ ਅਸੀਂ ਨੋ ਫਾਲਟ ਜਿਹੜੀ ਇੰਸ਼ੋਰੈਂਸ ਦਾ ਮਾਡਲ ਆ ਉਹ ਹਟਾ ਦੇਵਾਂਗੇ।
ਕੱਲ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਮੇਜਰ ਇੰਜਰੀ ਤੇ ਮਾਈਨਰ ਇੰਜਰੀ ਉਹ ਡਿਸਾਈਡ ਕਿਹਨੇ ਕਰਨਾ, ਉਹ ਕਹਿੰਦੇ ਇੱਕ ਉਹਦਾ ਪੂਰਾ ਸਿਸਟਮ ਹੋਏਗਾ, ਪ੍ਰੋਟੋਕਾਲ ਬਣੇਗਾ ਤੇ ਉਹਨੂੰ ਅਸੀਂ ਜਿਹੜੇ ਐਕਸਪਰਟਸ ਨੇ ਉਹਨਾਂ ਨਿਰਧਾਰਤ ਕਰਨਗੇ। ਫਿਰ ਮੈਂ ਪੁੱਛਿਆ ਤੁਹਾਡੀ ਟਾਈਮਲਾਈਨ ਕੀ ਹੈ ਸਾਰੀਆਂ ਚੀਜ਼ਾਂ ਨੂੰ ਲਾਗੂ ਕਰਨ ਦੀ, ਉਹ ਕਹਿੰਦੇ ਵੀ ਜਿਹੜੇ ਕੁਝ ਚੇਂਜਿਸ ਨੇ ਅਸੀਂ ਪਹਿਲੇ ਸਾਲ ਦੇ ਵਿੱਚ ਇੰਸਟੀਚਿਊਟ ਕਰ ਦੇਣੇ ਨੇ ਜੇ ਉਹ ਸਰਕਾਰ ਬਣਾਉਂਦੇ ਨੇ ਤਾਂ। ਫਿਰ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਸੀ, ਮੈਂ ਕਿਹਾ ਜੀ NDP ਵਾਲਿਆਂ ਨੇ ਅੱਜ ਕੱਲ੍ਹ ਸਵੇਰ ਦੀ ਗੱਲ ਹੈ ਇਹ ਪ੍ਰੈਸ ਰਿਲੀਜ਼ ਭੇਜੀ ਆ ਕਿ ICBC ਵਾਲੀਆਂ ਤਬਦੀਲੀਆਂ ਜੇ ਤੁਸੀਂ ਲੈ ਕੇ ਆਉਂਦੇ ਹੋ ਤਾਂ ਉਹਦੇ ਨਾਲ ਆਮ ਘਰਾਂ ਦਾ ਖਰਚਾ $500 ਵੱਧ ਜਾਣਾ ਸਾਲ ਦਾ ਕਾਰ ਇੰਸ਼ੋਰੈਂਸ ਦਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ, ਗੈਸ ਕਰ ਸਕਦੇ ਉਹਨਾਂ ਦਾ ਕੀ ਜਵਾਬ ਸੀ?
ਠੀਕ ਹੈ,
ਝੂਠ ਬੋਲਦੇ ਨੇ,
ਠੀਕ
ਕਹਿੰਦੇ ਏਦਾਂ ਨਹੀਂ ਹੋਣਾ, ਝੂਠ ਬੋਲਦੇ NDP ਵਾਲੇ।
ਅੱਛਾ, ਇਹ ਤਿੰਨ ਅਨਾਊਂਸਮੈਂਟਸ ਹੋ ਗਈਆਂ, ਇੱਕ ਰਹਿ ਗਈ। ਸੋ ਇੱਕ ਅਨਾਊਂਸਮੈਂਟ ਇਹ ਵੀ ਕੀਤੀ ਗਈ, ਕਹਿੰਦੇ ਸਮਾਲ ਬਿਜ਼ਨਸ ਟੈਕਸ ਘਟਾ ਕੇ 1% ਕਰ ਦੇਵਾਂਗੇ, ਜਿਹੜਾ ਕੋਈ ਰੈਗੂਲੇਟਰੀ ਬਰਡਨ ਆ ਉਹ ਕਹਿੰਦੇ 25% ਘਟਾ ਦੇਵਾਂਗੇ, ਤੇ ਦੋ ਟਰਮਸ ਦੇ ਅੰਦਰ ਅੰਦਰ ਬਜਟ ਬੈਲੈਂਸ ਕਰਾਂਗੇ।
ਸੋ ਇਸ ਵਾਰ ਵੀ ਸਾਨੂੰ ਲੈ ਕੇ ਆਓ ਤੇ ਅਗਲੀ ਵਾਰ ਵੀ ਸਾਨੂੰ ਤੁਸੀਂ ਸਾਡੀ ਸਰਕਾਰ ਬਣਾਓ ਤੇ ਬਜਟ ਬੈਲੈਂਸ ਹੋ ਜਾਣਾ।
ਉਧਾਰ ਕੱਲ੍ਹ ਸੇ ਸ਼ੁਰੂ,
ਦੇਖੋ, ਹਾਂ ਨਹੀਂ ਉਧਾਰ ਤੇ ਹੁਣੇ ਸ਼ੁਰੂ, ਉਹ ਉਧਾਰ ਹੁਣੇ ਸ਼ੁਰੂ, ਉਧਾਰ ਤੇ ਚੱਲ ਹੀ ਰਿਹਾ, ਉਧਾਰ ਤੇ ਚੱਲਦਾ ਰਹੇਗਾ। ਪਰ ਦੇਖੋ ਇੱਕ ਗੱਲ, ਇਸ ਗੱਲ ਨੂੰ ਦੇਖੋ ਆਈਡੈਂਟੀਫਾਈ ਕਰਨਾ ਤਾਂ ਆਈ ਥਿੰਕ ਐਕਨੋਲੇਜ ਕਰਨਾ ਜ਼ਰੂਰ ਬਣਦਾ ਕਿ ਜਿੱਥੇ ਹੋਰ ਬਾਕੀ ਸਾਰੀਆਂ ਗੱਲਾਂ ਹੋ ਰਹੀਆਂ ਨੇ, ਇਸ ਇਲੈਕਸ਼ਨ ਸਾਈਕਲ ਦੇ ਵਿੱਚ ਕਿਸੇ ਵੀ ਪਾਰਟੀ ਵਾਸਤੇ ਜਾਂ ਕੰਜ਼ਰਵੇਟਿਵਸ ਵਾਸਤੇ ਕਹਿ ਦੇਣਾ ਬੜਾ ਸੌਖਾ ਸੀ, ਕਰ ਦਾਂਗੇ ਬਜਟ ਵੀ ਬੈਲੈਂਸ, ਕਿਉਂਕਿ ਪਰ ਉਹ ਗੱਲ ਜਸਟੀਫਾਈ ਨਹੀਂ ਸੀ। ਹੁਣ ਇਹ ਗੱਲ ਮਨ ਨੂੰ ਫਿਰ ਵੀ ਲੱਗਦੀ ਆ ਕਿ ਭਾਈ ਬਜਟ ਛੇਤੀ ਬੈਲੈਂਸ ਨਹੀਂ ਹੋਣ ਵਾਲਾ, ਯਾਦ ਹੈ ਜਦੋਂ
ਬਜਟ ਡੈਫਿਸਿਟ ਜੇਕਰ 5-6 billion ਤੱਕ ਹੁੰਦਾ ਨਾ,
ਇਹਨਾਂ
ਨੇ ਕਹਿ ਵੀ ਦੇਣਾ ਸੀ 9 billion ਨੂੰ ਇੱਕੋ ਹੀ ਟਰਮ ਦੇ ਵਿੱਚ ਬੈਲੈਂਸ ਕਰ ਦੇਣਾ
ਮੁਸ਼ਕਲ,
ਪ੍ਰੈਕਟੀਕਲੀ ਪੋਸੀਬਲ ਨਹੀਂ। ਫਿਰ ਸਾਰਿਆਂ ਨੇ ਪੁੱਛਣਾ ਸੀ ਕਿਵੇਂ ਕਰੋਗੇ,
ਫਿਰ ਸਰਵਿਸਿਸ ਘੱਟ ਹੋਣਗੀਆਂ
ਜਿਹੜਾ ਹੁਣ,
ਜਾਂ ਟੈਕਸ ਵਧਣਗੇ,
ਜਿਹੜਾ ਕੋਈ ਵਾਅਦਾ ਹੁੰਦਾ ਉਹਦੀ ਵੀ ਲਿਮਿਟੇਸ਼ਨ ਹੈ ਨਾ, ਕਿੰਨਾ ਕੁ ਤੁਸੀਂ ਬਾਹਾਂ ਆਪਣੀਆਂ ਕਿੰਨੀਆਂ ਫੈਲਾ ਲਓ।
ਹਾਂ ਬਿਲਕੁਲ ਬਿਲਕੁਲ ਸਹੀ ਗੱਲ,
360 degree ਤੋਂ ਉੱਪਰ ਨਹੀਂ ਨਾ ਹੁੰਦਾ ਕੋਈ ਡਿਗਰੀ ਹੁੰਦੀ ਨਹੀਂ ਨਾ, ਕੋਈ ਹੁਣ 380 degree ਨਹੀਂ ਨਾ ਤੁਸੀਂ
ਕੋਸ਼ਿਸ਼ ਕਰ ਕਈਆਂ ਦੇ ਪੈ ਜਾਂਦੀ ਕਈ ਕਈ ਕਰ ਵੀ ਲੈਂਦੇ ਆ ਪਰ ਬਜਟ ਉੱਦਾਂ ਨਹੀਂ ਨਾ ਹੈਗਾ ਅੱਛਾ ਮੈਂ ਇਹ ਕਹਿਣ ਲੱਗਾ ਸੀ ਜਦੋਂ ਦੇਖੋ ਜਿਵੇਂ ਵਾਸੂ ਜੀ ਜਦੋਂ ਕੈਵਿਨ ਫਾਲਕਨ ਨੇ ਗੱਲ ਨਹੀਂ ਕੀਤੀ ਸੀ ਇਹਦੀ ਪ੍ਰੋਵਿੰਸ਼ੀਅਲ ਇਨਕਮ ਟੈਕਸ ਅਸੀਂ ਐਲੀਮੀਨੇਟ ਹੀ ਕਰ ਦੇਣਾ ਪਤਾ ਨਹੀਂ $54,000 ਤੱਕ ਦੀ ਆਮਦਨ ਤੇ ਫਿਰ ਪੁੱਛਿਆ ਸੀ ਨਾਲ ਤਾਂ ਇੰਨਾ ਮਾਲੀਆ ਘੱਟ ਜੂ ਫਿਰ ਵਟ ਅਬਾਊਟ ਬਜਟ ਕਹਿੰਦੇ ਉਹ ਵੀ ਬੈਲੈਂਸ ਕਰ ਦਿਆਂਗੇ
ਉਦੋਂ ਬਜਟ ਡੈਫਿਸਿਟ ਜਿਹੜਾ ਸੀਗਾ ਉਹ 6 billion ਦੇ ਨੇੜੇ ਸੀਗਾ 6.9 ਸੀ ਮੇਰਾ ਖਿਆਲ ਉਹ ਹੁਣ 9 billion ਹੋ ਗਿਆ
ਹਲੇ ਤਾਂ ਜੌਨ ਰਸਟਡ ਤਾਂ ਇਹ ਕਹਿੰਦੇ ਨੇ ਵੀ ਜਿਹੜਾ ਆਹ ਸਾਲ ਚੱਲਦਾ ਅੱਜ ਇਹਦਾ ਹੁਣ ਬਜਟ ਡੈਫਿਸਿਟ ਰਿਵਾਈਜ਼ ਕਰਕੇ 9 billion ਹੋਇਆ ਰੀਸੈਂਟਲੀ ਕਹਿੰਦੇ ਇਹ ਦੇਖਿਓ ਜਦ ਤੱਕ ਮਾਰਚ ਆਉਣੀ ਆ ਇਹ 9 ਦਾ 12 ਤੇ ਪਹੁੰਚ ਜਾਣਾ ਸੋ ਜੌਨ ਰਸਟਡ ਦਾ ਇਹ ਕਹਿਣਾ
ਬਾਕੀ ਇਹਦੇ ਨਾਲ ਇਹ ਨਾ ਕਿ 1-5-2 ਕਾਜ ਕਿ ਇਹਦੇ ਨਾਲ ਜਿਵੇਂ ਤੁਸੀਂ ਤਾਰੀਫ ਕੀਤੀ ਵੀ ਇਮਾਨਦਾਰੀ ਆ ਚਲੋ ਦੋ ਟਰਮਸ ਦੇ ਵਿੱਚ ਕਹਿ ਰਹੇ ਨੇ ਇੱਕ ਚ ਨਹੀਂ ਕਹਿ ਰਹੇ ਦੂਸਰਾ ਨਾਲ ਨਾਲ ਇਹ ਹਾਈਲਾਈਟ ਹੋ ਜਾਂਦਾ ਕਿ ਦੇਖੋ ਜੀ BCNDP ਨੇ ਡੈਫਿਸਿਟ ਵਧਾ ਕਿੰਨਾ ਦਿੱਤਾ
ਵਧਾ ਕਿੰਨਾ ਦਿੱਤਾ
ਸੋ 1-5-2 ਕਾਜ
ਯਾ ਬਿਲਕੁਲ
ਪਰਮ ਢਿੱਲੋਂ ਜੀ ਦਾ ਮੈਸੇਜ ਆਇਆ ਕਹਿੰਦੇ ਪਾਣੀ ਵਾਲੀਆਂ ਬੱਸਾਂ ਦਾ ਪ੍ਰੋਮਿਸ ਨਹੀਂ ਆਇਆ ਅੱਜ ਤੱਕ ਉਹ ਤਾਂ ਟਰਾਂਸਲਿੰਕ ਵਾਲੇ ਕਹਿੰਦੇ ਜਿਹੜੀ ਸੀ ਬੱਸ ਚੱਲਦੀ ਆ ਨਾਰਥ ਵੈਂਕੂਵਰ ਤੱਕ ਉਹ ਕਹਿੰਦੇ ਸਰਵਿਸ ਘਟਾਉਣੀ ਪੈ ਸਕਦੀ ਆ ਜੇਕਰ ਸਾਡੇ ਪੈਸੇ ਨਾ ਆਏ 226 ਤੋਂ
ਫਿਰ ਉਹੀ ਲਾਰੇ ਉਹੀ ਗੱਲਾਂ ਉਹੀ ਹੈ ਪੇਸ਼ਕਸ਼ ਲੈ ਲਓ ਅਣਗਿਣਤ ਵਾਅਦੇ ਦੇ ਦਿਓ ਕੁਝ ਕੁਰਸੀਆਂ ਕੱਲ ਦੇ ਦਿਨ ਤੇ
ਵਾਅਦੇ ਇਕੱਠੇ ਕਰਨ ਵਾਸਤੇ ਵੱਡੇ ਵੱਡੇ ਝੋਲੇ ਲੈਣੇ ਪੈਣੇ ਹੁਣ ਹੱਥਾਂ ਚ ਆ ਨਹੀਂ ਦੇ ਪੂਰੇ
ਪਰ ਪਲਾਸਟਿਕ ਵਾਲੇ ਵਰਤੇ ਜਾ ਸਕਣਗੇ ਜੌਨ ਰਸਟਡ ਦਾ ਇਹ ਕਹਿਣਾ ਉਹ ਤੁਹਾਨੂੰ ਦੂਜੇ ਕਿਹੜੇ ਕੀ ਹੁੰਦੇ ਉਹ ਕਿਹੜਾ ਮਟੀਰੀਅਲ ਆ ਉਹ ਜਿਹੜਾ ਵੀ ਜਿਹੜਾ ਰੀਸਾਈਕਲੇਬਲ ਮਟੀਰੀਅਲ ਆ ਜਾਂ ਜਿਹੜੇ ਉਹ ਨਾਨ ਪਲਾਸਟਿਕ ਬੈਗ ਪੇਪਰ ਬੈਗ ਹਾਂ ਉਹਦੇ ਲਈ ਪੇਪਰ ਬੈਗ ਦੀ ਲੋੜ ਨਹੀਂ
ਪੇਪਰ ਬੈਗ ਫਟ ਜਾਣਾ
ਪਲਾਸਟਿਕ ਵਾਲਾ ਵੀ ਖਿੱਚਿਆ ਜਾਣਾ ਬਸ ਜੀ ਯਾਰ ਕੁਇਕਲੀ ਐਂ ਕਰੀਏ ਆਹ ਪਲੇਟਫਾਰਮ ਵਾਲੀ ਗੱਲ ਨਿਬੇੜੀਏ ਫਟਾਫਟ ਯਾਰ ਜਾਂ ਵਾਅਦਿਆਂ ਵਾਲੀ ਗ੍ਰੀਨ ਪਾਰਟੀ ਨੇ ਕੱਲ੍ਹ ਕੀ ਕਿਹਾ ਫਟਾਫਟ ਦੱਸ ਦਿਓ ਮੈਂ ਜਮ੍ਹਾਂ ਨਹੀਂ ਬੋਲਦਾ
ਗਰੀਬੀ ਖਤਮ ਕਰ ਦੇਣੀ ਆਪਾਂ ਬੀਸੀ ਦੇ ਵਿੱਚੋਂ
ਰਿਮੂਵ ਕਰਾਓ
ਹਾਂ ਸੋ ਉਹ ਕਹਿੰਦੇ ਨੇ ਕਿ ਜਿਹੜੇ ਸੋਸ਼ਲ ਅਸਿਸਟੈਂਸ ਤੇ ਡਿਸੇਬਿਲਿਟੀ ਅਸਿਸਟੈਂਸ ਹੁੰਦੀ ਆ ਉਹਨੂੰ ਵਧਾ ਕੇ ਕਹਿੰਦੇ ਸੀ $2400 ਪਰ ਮੰਥ ਕਰ ਦੇਣਾ ਸੋ ਮੈਂ ਚੈੱਕ ਕਰ ਰਿਹਾ ਸੀਗਾ ਕਿ ਇਹ ਨੰਬਰ ਕਰੈਕਟ ਕਰ ਦੇਣਾ ਜੇ ਗਲਤ ਹੋਣ ਕਿ ਡਿਸੇਬਿਲਿਟੀ ਅਸਿਸਟੈਂਸ ਇਸ ਵੇਲੇ ਤਕਰੀਬਨ ਇੰਡੀਵਿਜੁਅਲ ਵਾਸਤੇ $1358 ਪ੍ਰਤੀ ਮਹੀਨਾ ਹੈ ਵੱਧ ਤੋਂ ਵੱਧ ਤੇ ਇਨਕਮ ਅਸਿਸਟੈਂਸ ਵੱਧ ਤੋਂ ਵੱਧ $935 ਪ੍ਰਤੀ ਮਹੀਨਾ ਹੈ ਇਹਨੂੰ ਕਹਿੰਦੇ ਸੀ ਦੋਨਾਂ ਨੂੰ ਵਧਾ ਕੇ $2400 ਪ੍ਰਤੀ ਮਹੀਨਾ ਕਰ ਦੇਵਾਂਗੇ ਤੇ ਜਿਹੜੇ ਕੋਈ ਯੂਥ ਜਿਹੜੇ ਇਸ ਵੇਲੇ ਪ੍ਰੋਵਿੰਸ਼ੀਅਲ ਕੇਅਰ ਦੇ ਵਿੱਚ ਨੇ ਜਦੋਂ ਉਹਨਾਂ ਦੀ ਉਮਰ ਜ਼ਿਆਦਾ ਹੋ ਜਾਂਦੀ ਹੈ ਵੈਨ ਦੇ ਕਮ ਆਊਟ ਆਫ ਕੇਅਰ ਉਹਨਾਂ ਵਾਸਤੇ ਕਹਿੰਦੇ ਸੀ ਗਾਰੰਟੀਡ ਇਨਕਮ ਵੀ ਕਹਿੰਦੇ ਸਥਾਪਿਤ ਕਰਾਂਗੇ ਤੇ ਇਹਦੇ ਤੇ ਖਰਚਾ ਕਿੰਨਾ ਹੋਣਾ ਇਹ ਪਤਾ ਨਹੀਂ ਕਹਿੰਦੇ ਵੀ BCNDP ਦੀਆਂ ਜਿਹੜੀਆਂ ਮੌਜੂਦਾ ਪਾਲਿਸੀਜ਼ ਨੇ ਉਹਨਾਂ ਨੇ ਤਾਂ ਬ੍ਰਿਟਿਸ਼ ਕੋਲੰਬੀਅਨਸ ਨੂੰ ਗਰੀਬ ਹੀ ਰੱਖਣਾ ਤੇ BC ਕੰਜ਼ਰਵੇਟਿਵਸ ਵਾਲਿਆਂ ਨੇ ਤਾਂ ਕਹਿੰਦੇ ਸਰਵਿਸਿਜ਼ ਹੋਰ ਘਟਾ ਦੇਣੀਆਂ ਟੈਕਸਿਸ ਘਟਾਉਣ ਦੇ ਚੱਕਰ ਵਿੱਚ ਸਾਡਾ ਹੀ ਪਲਾਨ ਸਭ ਤੋਂ ਵਧੀਆ ਹੈ ਇਹਦੇ ਵਿੱਚ ਇੱਕ ਮੇਨ ਗੱਲ ਕਿ ਜਿਹੜਾ $10 a day ਚਾਈਲਡ ਕੇਅਰ ਪ੍ਰੋਗਰਾਮ ਹੈ ਉਹਦਾ ਕ੍ਰੈਡਿਟ ਲਿਆ ਕੱਲ ਸੋਨੀਆ ਫਰਸਨੋ ਨੇ ਕਹਿੰਦੇ 2017 ਤੋਂ 2020 ਤੱਕ ਜਦੋਂ BCNDP ਦੀ ਲੰਗੜੀ ਸਰਕਾਰ ਸੀ BC ਗ੍ਰੀਨਸ ਦੇ ਸਮਰਥਨ ਨਾਲ ਖੜੀ ਸੀ ਸਰਕਾਰ ਉਦੋਂ ਕਹਿੰਦੇ ਆਮ ਵੈਰੀ ਪ੍ਰਾਊਡ ਆਫ ਦ ਵਰਕ ਆਈ ਡਿਡ ਸੋਨੀਆ ਫਰਸਨੋ ਨੇ ਕਿਹਾ ਤੇ ਕਹਿੰਦੇ ਜਿਹੜਾ ਮੈਂ ਉਦੋਂ ਕੰਮ ਕੀਤਾ ਉਹਦੇ ਕਰਕੇ ਕਹਿੰਦੇ ਪ੍ਰੋਗਰਾਮ ਜਿਹੜਾ ਇਹ ਸ਼ੁਰੂ ਹੋਇਆ ਸੀ ਤੇ BCNDP ਵਾਲੇ ਮੰਨੀ ਬੈਠੇ ਨੇ ਵੀ ਇਹ ਪ੍ਰੋਗਰਾਮ ਹੁਣ ਮੁਕੰਮਲ ਹੋ ਗਿਆ ਕਹਿੰਦੇ ਨਹੀਂ ਹੋਇਆ ਅਜੇ ਤੱਕ ਅਸੀਂ ਇਹਨੂੰ ਅਪ੍ਰੈਲ 2026 ਤੱਕ $10 a day ਚਾਈਲਡ ਕੇਅਰ ਨੂੰ ਅਸੀਂ ਪੂਰੇ ਸੂਬੇ ਵਿੱਚ ਸਥਾਪਿਤ ਕਰਾਂਗੇ
ਜੀ
ਇਹ ਗੱਲ ਸੀ ਗ੍ਰੀਨ ਪਾਰਟੀ ਨੇ
ਜੀ ਵਾਸੂ ਜੀ ਕੰਪੀਟੀਸ਼ਨ ਬਿਊਰੋ ਹੈ ਜਿਹੜਾ ਕੈਨੇਡਾ ਦਾ ਉਹਨਾਂ ਨੇ ਫੈਡਰਲ ਅਦਾਲਤ ਤੋਂ ਇੱਕ ਕੋਰਟ ਆਰਡਰ ਹਾਸਲ ਕਰ ਲਿਆ ਹੈ ਜਿਹਦੇ ਰਾਹੀਂ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਨੂੰ ਫੈਡਰਲ ਅਦਾਲਤ ਨੇ ਹੁਕਮ ਦਿੱਤੇ ਨੇ ਕਿ ਉਹ ਕੰਪੀਟੀਸ਼ਨ ਬਿਊਰੋ ਨਾਲ ਕੁਝ ਜਾਣਕਾਰੀ ਅਤੇ ਕੁਝ ਡਾਕੂਮੈਂਟਸ ਸਾਂਝੇ ਕਰਨ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਇਹ 1,60,000 ਰੀਅਲਟਰਸ ਦੀ ਇੱਕ ਬਾਡੀ ਆ ਐਸੋਸੀਏਸ਼ਨ ਆ ਕੈਨੇਡਾ ਦੇ ਵਿੱਚ ਰੀਅਲਟਰਸ ਦੀ ਸਭ ਤੋਂ ਵੱਡੀ ਇੱਕ ਔਰਗਨਾਈਜੇਸ਼ਨ ਆ ਅਤੇ ਮਾਮਲਾ ਹੈਗਾ ਰੀਅਲ ਅਸਟੇਟ ਦੇ ਵਿੱਚ ਕਮਿਸ਼ਨ ਦਾ ਅਤੇ ਰੀਅਲ ਅਸਟੇਟ ਦੇ ਵਿੱਚ ਕੰਪੀਟੀਸ਼ਨ ਨੂੰ ਲੈ ਕੇ ਕੰਪੀਟੀਸ਼ਨ ਬਿਊਰੋ ਨੂੰ ਕੁਝ ਖਦਸ਼ੇ ਨੇ ਹਾਲਾਂਕਿ ਦੇਖੋ ਜਿਹੜੀਆਂ ਦੋ ਚੀਜ਼ਾਂ ਉਹ ਪ੍ਰਮੁੱਖ ਤੌਰ 'ਤੇ ਜਿਹੜੀ ਹਾਈਲਾਈਟ ਕਰ ਰਹੇ ਨੇ ਇੱਕ ਤਾਂ ਇਹ ਆ ਕਿ ਕੀ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੀਆਂ ਨੀਤੀਆਂ ਉਹ ਕੰਪੀਟੀਸ਼ਨ ਨੂੰ ਰੋਕਦੀਆਂ ਨੇ ਉਹਦੇ ਵਿੱਚ ਰੁਕਾਵਟ ਬਣਦੀਆਂ ਨੇ ਐਜ਼ ਇਨ ਕਿ ਉਹ ਜ਼ਿਆਦਾ ਕੰਪੀਟੀਸ਼ਨ ਆਉਣ ਦੇ ਵਿੱਚ ਅੜਿੱਕਾ ਬਣਦੀਆਂ ਨੇ ਅਤੇ ਦੂਜੀ ਗੱਲ ਕੀ ਰੂਲਸ ਅਜਿਹੇ ਨੇ ਜਿਹਦੇ ਕਰਕੇ ਜਿਹੜੀ MLS ਜਿਹੜੀ realtor.ca MLS ਸਰਵਿਸ ਆ ਵੀ ਉਹ ਤੋਂ ਇਲਾਵਾ ਜੇ ਕਿਸੇ ਹੋਰ ਪਲੇਟਫਾਰਮ 'ਤੇ ਤੁਸੀਂ ਆਪਣੀਆਂ ਪ੍ਰੋਪਰਟੀਜ਼ ਨੂੰ ਅਪਲੋਡ ਕਰਕੇ ਉਹਨਾਂ ਨੂੰ ਮਾਰਕੀਟ ਕਰਨਾ ਉਹਨਾਂ ਨੂੰ ਪ੍ਰਮੋਟ ਕਰਨਾ ਅਤੇ ਉਹ ਮੁਸ਼ਕਲ ਹੋ ਜਾਂਦਾ ਕੰਮ ਕੰਪੀਟੀਸ਼ਨ ਬਿਊਰੋ ਨੇ ਇਹ ਗੱਲ ਸਪਸ਼ਟ ਕੀਤੀ ਆ ਵੀ ਅਜੇ ਤੱਕ ਕੋਈ ਰੋਂਗ ਡੂਇੰਗ ਕੋਈ ਇਸ ਤਰ੍ਹਾਂ ਕੋਈ ਉਹਨਾਂ ਵੱਲੋਂ ਕੋਈ ਅਜਿਹੀ ਗੱਲ ਨਹੀਂ ਆਈਡੈਂਟੀਫਾਈ ਕੀਤੀ ਗਈ ਜਿਹਨੂੰ ਮੁਕੰਮਲ ਤੌਰ 'ਤੇ ਕਿਹਾ ਜਾ ਸਕੇ ਕਿ ਇਹ ਗਲਤ ਆ ਪਰ ਉਹ ਇਹਦੀ ਘੋਖ ਪੜਤਾਲ ਜ਼ਰੂਰ ਕਰਨਾ ਚਾਹੁੰਦੇ ਨੇ ਅਤੇ ਇਸ ਮਾਮਲੇ ਦੇ ਵਿੱਚ ਹੁਣ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਦਸਤਾਵੇਜ਼ ਨੇ ਉਹ ਕੰਪੀਟੀਸ਼ਨ ਬਿਊਰੋ ਦੇ ਸਪੁਰਦ ਕਰਨੇ ਪੈਣਗੇ
ਤੇ ਰੀਅਲ ਸਟੇਟ ਐਸੋਸੀਏਸ਼ਨ ਦਾ ਵੀ ਕਹਿਣਾ ਕਿ ਅਸੀਂ ਕੋਆਪਰੇਟ ਕਰ ਰਹੇ ਹਾਂ ਤੇ ਪੂਰਾ ਅਸੀਂ ਕਹਿੰਦੇ ਸਾਥ ਦਵਾਂਗੇ, ਜਿਹੜੀ ਜਾਂਚ ਕਰਨੀ ਆ ਕਰੋ, ਤੇ ਅਜੇ ਤੱਕ ਕੋਈ ਰੋਂਗ ਡੂਇੰਗ ਦੇ ਸੰਕੇਤ ਜਿਹੜੇ ਆ ਐਜ਼ ਯੂ ਪੁਆਇੰਟਡ ਆਊਟ ਵੀ ਉਹ ਕਿਤੇ ਵੀ ਕੋਈ ਆਈਡੈਂਟੀਫਾਈ ਨਹੀਂ ਹੋਏ, ਪਰ ਜਾਂਚ ਕੀਤੀ ਜਾ ਰਹੀ ਕੰਪੀਟੀਸ਼ਨ ਬਿਊਰੋ ਵੱਲੋਂ। ਇਹਦੇ ਵਿੱਚ ਕੁਝ ਮੁੱਦੇ ਨੇ ਜਿਹੜੀਆਂ ਗੱਲਾਂ ਸਾਰਿਆਂ ਨੂੰ ਪਤਾ ਨੇ ਕਿ ਜਿਹੜਾ ਬਾਇਰ ਆ ਉਹਨੇ ਆਪਣੇ ਏਜੰਟ ਨੂੰ ਡਾਇਰੈਕਟ ਕਮਿਸ਼ਨ ਨਹੀਂ ਦੇਣੀ, ਸੋ ਕਮਿਸ਼ਨ ਜਿਹੜੀ ਕਲੈਕਟ ਕੀਤੀ ਜਾਂਦੀ ਸੈਲਰਸ ਦੇ ਏਜੰਟ ਵੱਲੋਂ, ਉਹਦੇ ਨਾਲ ਕਹਿੰਦੇ ਕਿ ਇੱਕ ਡਿਸਇਨਸੈਂਟਿਵ ਹੁੰਦਾ ਕਿ ਜਿਹੜਾ ਬਾਇਰ ਆ ਜਦੋਂ ਉਹਨੇ ਆਪਣਾ ਏਜੰਟ ਲੱਭਣਾ ਵੀ ਉਹ ਇੱਦਾਂ ਦਾ, ਜੇ ਉਹਨੇ ਕਮਿਸ਼ਨ ਦੇਣੀ ਹੋਵੇ ਡਾਇਰੈਕਟ ਆਪਣੇ ਬਾਇਰ ਏਜੰਟ ਨੂੰ, ਉਹ ਇੱਦਾਂ ਦਾ ਏਜੰਟ ਲੱਭੇਗਾ ਜਿਹੜਾ ਘੱਟ ਕਮਿਸ਼ਨ ਲਏਗਾ, ਤੇ ਕਹਿੰਦੇ ਕਮਿਸ਼ਨ ਘਟਾਉਣ ਵਾਸਤੇ ਕੋਈ ਇਨਸੈਂਟਿਵ ਹੀ ਨਹੀਂ ਫਿਰ, ਕਿਉਂਕਿ ਕਮਿਸ਼ਨ ਕਲੈਕਟ ਕਰਨੀ ਸੈਲਰ ਦੇ ਏਜੰਟ ਨੇ ਤੇ ਉਹ ਇਨਡਾਇਰੈਕਟ ਹੈ ਸਮਝ ਲਓ, ਤੇ ਕਹਿੰਦੇ ਉਹਦੇ ਨਾਲ ਇਨਸੈਂਟਿਵ ਨਹੀਂ ਹੈ ਕਮਿਸ਼ਨ ਨੂੰ ਘਟਾਉਣ ਵਾਸਤੇ। ਇੱਕ ਹੋਰ ਚੀਜ਼ ਜਿਹੜੀ ਹਾਈਲਾਈਟ ਕੀਤੀ ਜਾ ਰਹੀ ਹੈ, ਕਹਿੰਦੇ ਜਿਹੜੀ realtor.ca ਵੈਬਸਾਈਟ ਹੈ ਉਹ CREA ਦੀ ਵੈਬਸਾਈਟ ਹੈ, ਤੇ ਕਹਿੰਦੇ ਕਿ ਉਹਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਕਿ ਜਿਵੇਂ ਕਿ ਕਮਿਸ਼ਨ ਕਿੰਨੀ ਹੈ, ਜਿਹੜਾ ਸੈਲਰ ਕੌਣ ਹੈ, ਸੋ ਇਹ ਇਨਫੋਰਮੇਸ਼ਨ ਆਮ ਜਿਹੜਾ ਕੋਈ ਬੰਦਾ ਹੈ ਉਹਨੂੰ ਨਜ਼ਰ ਨਹੀਂ ਆਏਗੀ ਵੈਬਸਾਈਟ ਦੇ ਉੱਤੇ, ਜਿਹੜੇ ਏਜੰਟਸ ਨੇ ਉਹ ਵੇਖ ਸਕਦੇ ਨੇ। ਕਹਿੰਦੇ ਟ੍ਰਾਂਸਪੇਰੈਂਸੀ ਦੀ ਘਾਟ ਆ,
ਤੇ ਜਿਹੜੀਆਂ ਰੀਸੈਂਟ ਸੇਲਸ ਨੇ ਇਲਾਕੇ ਦੇ ਵਿੱਚ ਹੋਰ ਕਿੰਨੇ, ਕਿਉਂਕਿ ਜੇ ਵਾਸੂ ਜੀ ਜਿਹੜੇ ਵਿਅਕਤੀ ਕੋਲ ਰੀਅਲ ਇਸਟੇਟ ਦਾ ਲਾਇਸੈਂਸ ਨਹੀਂ ਆ, realtor.ca ਤੇ ਜਾ ਕੇ ਤੁਸੀਂ ਆਪਣੇ ਇਲਾਕੇ ਦੇ ਵਿੱਚ ਲਿਸਟਡ ਪ੍ਰੋਪਰਟੀਜ਼ ਤੇ ਵੇਖ ਸਕਦੇ ਹੋ ਕਿ ਪ੍ਰੋਪਰਟੀ ਲਿਸਟ ਕਿੰਨੇ ਦੀ ਹੋਈ, ਪਰ ਪ੍ਰੋਪਰਟੀ ਲਿਸਟ ਕਿੰਨੇ ਦੀ ਹੋਈ ਤੇ ਵਿਕੀ ਕਿੰਨੀ, ਵਿਕੀ ਕਿੰਨੇ ਦੀ, ਇਹ ਇਹਦੇ ਵਿੱਚ ਬੜਾ ਫਰਕ ਆ। ਉਹ ਜਿਹੜੀ ਜਾਣਕਾਰੀ ਆ ਉਹ ਪਬਲਿਕਲੀ ਲੋਕਾਂ ਵਾਸਤੇ ਅਵੇਲੇਬਲ ਨਹੀਂ ਆ, ਉਹ ਜਿਹੜੇ ਮੈਂਬਰਸ ਨੇ, ਰੀਅਲਟਰਸ ਨੇ, ਬ੍ਰੋਕਰਸ ਨੇ, ਸੇਲਸ ਏਜੰਟਸ ਨੇ, ਬ੍ਰੋਕਰੇਜਿਸ ਨੇ, ਉਹ ਸਿਰਫ ਉਹਨਾਂ ਤੱਕ ਹੀ, ਉਹਨਾਂ ਨੂੰ ਹੀ ਅਵੇਲੇਬਲ ਕਰਵਾਈ ਜਾਂਦੀ ਆ। ਸੋ ਇਸ ਕਰਕੇ ਜਿਹੜੀ ਇਹ ਜਾਣਕਾਰੀ ਵੀ ਲੋਕਾਂ ਤੱਕ ਹੀ ਹੋਣੀ ਚਾਹੀਦੀ ਹੈ ਕਿ ਨਹੀਂ, ਕੰਪੀਟੀਸ਼ਨ ਬਿਊਰੋ ਇਸ ਮਾਮਲੇ ਦੀ ਵੀ ਜਾਂਚ ਕਰ ਰਿਹਾ ਕਿ ਜੇ ਪ੍ਰੋਪਰ ਟ੍ਰਾਂਸਪੇਰੈਂਸੀ ਹੋਏਗੀ ਉਹਦੇ ਨਾਲ ਹੋ ਸਕਦਾ ਕਿ ਲੋਕ, ਪੀਪਲ ਵਿਲ ਬੀ ਇਨ ਅ ਪੋਜੀਸ਼ਨ ਟੂ ਮੇਕ ਬੈਟਰ ਡਿਸੀਜਨ, ਤੁਸੀਂ ਡਿਪੈਂਡੈਂਟ ਨਹੀਂ ਰਹੋਗੇ। ਜਿਹੜੀ ਕਮਿਸ਼ਨਜ਼ ਵਾਲੀ ਗੱਲ ਆ ਵਾਸੂ, ਦੇਖੋ ਕਮਿਸ਼ਨਜ਼ ਵਾਲੀ ਗੱਲ ਨੂੰ ਲੈ ਕੇ ਸਮੇਂ ਸਮੇਂ ਸਿਰ ਕਾਫੀ ਜ਼ਿਆਦਾ ਗੱਲ ਚੱਲਦੀ ਰਹਿੰਦੀ ਆ। ਕਮਿਸ਼ਨ ਹੈਗੀ ਆ ਪਰਸੈਂਟੇਜ ਆਫ ਦ ਸੇਲ ਪ੍ਰਾਈਸ। ਜਦੋਂ ਘਰ $500,000 ਦਾ ਸੀ ਉਦੋਂ ਵੀ ਉਹਦੇ ਉੱਪਰ ਉਹ ਪਰਸੈਂਟੇਜ ਦੇ ਮੁਤਾਬਕ ਕਮਿਸ਼ਨ ਕੈਲਕੂਲੇਟ ਹੁੰਦਾ ਸੀ, ਜਦੋਂ ਘਰ $1,000,000 ਦਾ ਹੋ ਗਿਆ ਉਹਦੇ ਉੱਪਰ ਅਜੇ ਵੀ ਜਿਹੜੀ ਕਮਿਸ਼ਨ ਆ ਉਹ ਪਰਸੈਂਟੇਜ ਦੇ ਹਿਸਾਬ ਨਾਲ ਕੈਲਕੂਲੇਟ ਕੀਤੀ ਜਾ ਰਹੀ ਆ। ਹੁਣ ਜੇ ਐਗਜ਼ਾਮਪਲ ਲਈਏ, ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲੇ $1,00,000 ਤੇ 7% ਕਮਿਸ਼ਨ ਹੋਇਆ ਕਰਦਾ, ਜਿਹੜਾ ਬਾਕੀ ਦਾ ਬੈਲੈਂਸ ਆ ਉਹਦੇ ਤੇ 3.22% ਸਮਥਿੰਗ ਲਾਈਕ ਦੈਟ, ਹੈ ਨਾ, ਇੱਦਾਂ ਦਾ ਕਮਿਸ਼ਨ ਹੋਇਆ ਕਰਦਾ। ਉਹਦੇ ਵਿੱਚੋਂ ਹੁਣ ਜਿਹੜਾ ਅੱਧਾ ਕਮਿਸ਼ਨ ਆ ਉਹ ਜਿਹੜਾ ਬਾਇਰ ਦਾ ਏਜੰਟ ਆ ਉਹਨੂੰ ਆਫਰ ਕੀਤਾ ਜਾਂਦਾ, ਜਿਵੇਂ ਲਾਈਕ ਯੂ ਮੈਨਸ਼ਨਡ। ਹੁਣ ਜਿਹੜਾ ਕੋਈ ਖਰੀਦਦਾਰ ਜਿਹਨੇ ਘਰ ਖਰੀਦਣਾ ਉਹਨੂੰ ਇਹ ਦੇਖਣ ਦੀ ਲੋੜ ਨਹੀਂ ਕਿ ਕੋਈ ਕੀ ਕੋਈ ਅਜਿਹਾ ਰੀਅਲਟਰ ਵੀ ਹੈ ਜਿਹੜਾ ਮੇਰੇ ਨਾਲ ਘੱਟ ਕਮਿਸ਼ਨ 'ਤੇ ਕੰਮ ਕਰਨ ਨੂੰ ਤਿਆਰ ਹੋ ਜਾਵੇ, ਕਿਉਂਕਿ ਜਿਹੜਾ ਉਹ ਕਮਿਸ਼ਨ ਆ ਉਹ ਤਾਂ ਦੂਜੇ ਪਾਸਿਓਂ ਜਿਹੜੀ ਪੂਰੀ ਜਦੋਂ ਕਾਗਜ਼ਾਂ ਦੀ ਟ੍ਰਾਂਜੈਕਸ਼ਨ ਹੋਣੀ ਉਹਦੇ ਵਿੱਚੋਂ ਕੱਟ ਕਟਾ ਕੇ ਆ ਜਾਣਾ, ਉਹ ਸੈਲਰ ਵਾਲੇ ਪਾਸਿਓਂ ਆਉਣਾ। ਹੁਣ ਜੇ ਅਸੀਂ ਐਗਜ਼ਾਮਪਲ ਲੈਂਦੇ ਹਾਂ BC ਦੇ ਵਿੱਚ, ਜੇ $1,000,000 ਦਾ ਘਰ ਆ ਅਤੇ ਵਾਸੂ ਜੀ ਉਹਦੇ ਉੱਪਰ ਕਮਿਸ਼ਨ ਬਣਦਾ $36,000 ਅਤੇ ਉਹ GST ਉੱਤੇ ਲੈਦੀ ਪੈਂਦੀ ਆ, ਸੋ ਤਕਰੀਬਨ $37,000-$38,000 ਉਹ ਬਾਇਰ ਦੇ ਜੋ ਉਹਨਾਂ ਨੂੰ ਪ੍ਰੋਸੀਡ ਜਾਣੀ ਉਹ 'ਚੋਂ ਕੱਟੇ ਜਾਂਦੇ ਨੇ। ਅੱਛਾ, ਇਹ ਤਾਂ BC ਦੀ ਗੱਲ ਆ, ਓਨਟੈਰੀਓ ਦੇ ਵਿੱਚ ਕਮਿਸ਼ਨ ਇਹ ਤੋਂ ਵੀ ਜ਼ਿਆਦਾ। ਓਨਟੈਰੀਓ ਦੇ ਵਿੱਚ ਇਟਸ ਅਬਾਊਟ ਫਲੈਟ ਫੀ ਆਫ ਅਬਾਊਟ 5% ਔਨ ਦੀ ਐਂਟਾਇਰ ਲਿਸਟ ਪ੍ਰਾਈਸ ਔਰ ਸੇਲ ਪ੍ਰਾਈਸ। ਸੋ ਉੱਥੇ ਜੇ $1,000,000 ਦਾ ਘਰ ਵਿਖਦਾ ਪਿਆ ਉੱਥੇ ਵਾਸਤੂ ਜੀ ਕਮਿਸ਼ਨ $50,000। ਅੱਛਾ, ਉੱਥੇ ਪੈਂਦੀ ਵੀ HST ਆ, ਉੱਥੇ 50,000 ਤੇ 13% ਟੈਕਸ ਪੈਣਾ ਉੱਤੇ, ਤੇ ਜਿਹੜਾ ਉਹ ਟੈਕਸ ਆ ਉਹ ਵੀ ਅੱਗੇ ਨੈਚੁਰਲੀ ਜਿਹੜਾ ਸੈਲਰ ਆ ਉਹਦੀਆਂ ਪ੍ਰੋਸੀਡਸ ਦੇ ਵਿੱਚੋਂ ਕੱਟ ਕੇ ਉਹਨੂੰ ਤਾਂ ਉਹ ਪੈਸੇ ਆਉਣੇ ਨੇ। ਸੋ ਕੰਪੀਟੀਸ਼ਨ ਬਿਊਰੋ ਇਹ ਦੇਖ ਰਿਹਾ ਵੀ ਕੀ ਇਹ ਜਿਹੜੇ ਸਿਸਟਮ ਹੈ ਇਹਦੇ ਵਿੱਚ ਕੋਈ ਤਬਦੀਲੀ ਜਾਂ ਕੋਈ ਤਰਮੀਮਾਂ ਦੀ ਲੋੜ ਹੋ ਰਹੀ ਹੈ।
ਹਾਊਸਿੰਗ ਅਫੋਰਡੇਬਿਲਿਟੀ ਬਾਰੇ ਬਹੁਤ ਗੱਲ ਹੁੰਦੀ ਹੈ ਕਿ ਬਾਇਰਸ ਵਾਸਤੇ, ਸੈਲਰਸ ਵਾਸਤੇ ਜਿਹੜੀਆਂ ਕੋਈ ਐਡੀਸ਼ਨਲ ਕਾਸਟ ਨੇ ਉਹ ਕਿਵੇਂ ਘਟਾਈਆਂ ਜਾ ਸਕਦੀਆਂ ਨੇ, ਤੇ ਇਸ ਚੀਜ਼ ਦੀ ਜਾਂਚ ਹੋ ਰਹੀ ਹੈ ਵੀ ਕੋਈ ਇਹਦੇ ਵਿੱਚ ਸਕੋਪ ਹੈ ਵੀ ਕਾਸਟ ਕਿਵੇਂ ਘਟਾਈ ਜਾ ਸਕੇ। ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਦਾ ਜ਼ਿਕਰ ਹੋ ਰਿਹਾ, ਕਹਿੰਦੇ ਵੀ ਜਦੋਂ ਸੈਲਰ ਹੈ ਕਿਉਂਕਿ ਉਹਨੇ ਬਾਇਰਸ ਏਜੰਟ ਨੂੰ ਕਮਿਸ਼ਨ ਦੇਣੀ ਹੈ, ਤੇ ਕਹਿੰਦੇ ਜੇ ਉਹ ਕਮਿਸ਼ਨ ਘੱਟ ਆਫਰ ਕਰਦਾ ਤਾਂ ਬਾਇਰ ਏਜੰਟ ਕਹਿੰਦੇ ਉਹ ਪ੍ਰੋਪਰਟੀ ਦਿਖਾਉਣੀ ਨਹੀਂ ਲੈ ਕੇ ਜਾਂਦਾ,
ਡਿਸਇਨਸੈਂਟਿਵ
ਹੋ ਗਿਆ। ਸੋ ਉਸ ਚੱਕਰ ਵਿੱਚ ਜਿਹੜੇ ਸੈਲਰ ਏਜੰਟ ਨੇ ਉਹ ਵੀ ਵੱਧ ਚੜ ਕੇ ਕਮਿਸ਼ਨ ਆਫਰ ਕਰਦੇ ਨੇ ਤਾਂ ਕਿ ਪ੍ਰੋਪਰਟੀਜ਼ ਦੇਖਣ ਤਾਂ ਆਣ ਲੋਕ ਕਿ ਸੈਲਰ ਏਜੰਟ ਜਿਹੜੇ ਬਾਇਰ ਦੇ ਜਿਹੜੇ ਏਜੰਟ ਨੇ ਉਹਨਾਂ ਦੀ ਕਮਿਸ਼ਨ ਘਟਣੀ ਨਹੀਂ ਚਾਹੀਦੀ। ਇਸ ਚੱਕਰ ਵਿੱਚ ਕਹਿੰਦੇ ਕਮਿਸ਼ਨ ਹੋਰ ਵੱਧ ਰਹੀ ਹੈ। ਸੋ ਇਹੋ ਜਿਹੀਆਂ ਚੀਜ਼ਾਂ ਨੇ, ਇਹ ਜਿਹੜੀਆਂ ਘੁੰਡੀਆਂ ਨੇ, ਇਹਨਾਂ ਦੀ ਜਾਂਚ ਕੀਤੀ ਜਾਣੀ ਹੈ ਕੰਪੀਟੀਸ਼ਨ ਬਿਊਰੋ ਵੱਲੋਂ, ਤੇ ਦੇਖਦੇ ਹਾਂ ਇਸ ਕੇਸ ਦੇ ਵਿੱਚੋਂ ਕੀ ਨਿਕਲਦਾ।
ਇਹਦੇ ਬਾਰੇ ਵਾਸੂ ਜੀ ਕੰਪੀਟੀਸ਼ਨ ਬਿਊਰੋ ਵੱਲੋਂ ਲੋਕਾਂ ਤੋਂ ਇਨਪੁੱਟ ਵੀ ਲਿਆ ਜਾ ਰਿਹਾ, ਬਾਇਰਸ ਤੋਂ, ਸੈਲਰਸ ਤੋਂ, ਜਿਹੜੇ ਲੋਕੀ ਰੀਅਲ ਇਸਟੇਟ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਤੋਂ, ਤੇ ਇਹ ਜਿਹੜੀ ਕੰਸਲਟੇਸ਼ਨ ਆ ਇਹ 6 ਨਵੰਬਰ ਤੱਕ ਖੁੱਲੀ ਹੈ। ਸੋ 6 ਨਵੰਬਰ ਤੱਕ ਇਹਦੇ ਵਿੱਚ ਆਪੋ ਆਪਣੇ ਜਿਹੜੇ ਕੋਈ ਫੀਡਬੈਕ ਆ ਉਹ ਸਾਂਝੀ ਕੀਤੀ ਜਾ ਸਕਦੀ ਹੈ। ਦੇਖੋ ਰੀਅਲ ਇਸਟੇਟ ਕਮਿਸ਼ਨ ਨੂੰ ਲੈ ਕੇ ਨਾ ਵਾਸਤੇ ਜਿਹੜੀ ਡਿਸਕਸ਼ਨ ਆ ਉਹ ਬੜੀ ਕਈ ਵਾਰੀ ਹੀਟਡ ਹੋ ਜਾਂਦੀ ਹੈ, ਖਾਸ ਤੌਰ 'ਤੇ ਕਿਉਂਕਿ ਇਹ ਪਰਸੈਂਟੇਜ ਆਫ ਦਾ ਪ੍ਰਾਈਸ ਆ ਕਿ ਜੇ ਕੋਈ ਘਰ ਜਦੋਂ ਮਾਰਕੀਟ ਖਾਸ ਤੌਰ 'ਤੇ ਬੜੀ ਹੌਟ ਹੋਈ ਹੁੰਦੀ ਹੈ ਨਾ, ਇੱਥੇ ਅਸੀਂ BC ਦੇ ਵਿੱਚ ਅਤੇ GTA ਦੇ ਵਿੱਚ ਇਹ ਵੇਖਿਆ ਕਿ ਪਿਛਲੇ ਸਾਲ ਜਿਹੜਾ ਘਰ ਜੇ ਮੰਨ ਲਓ $800,000 ਦਾ ਵਿਕਦਾ ਸੀ, ਜੇ ਉਹ ਇਸ ਸਾਲ 12 ਲੱਖ ਦਾ ਵਿਕਣ ਲੱਗ ਗਿਆ, $4 lakh ਉਹਦੇ ਵਿੱਚ ਪ੍ਰਾਈਸ ਦਾ ਫਰਕ ਪੈ ਗਿਆ, ਇਨ ਅ ਪਲੇਸ ਲਾਈਕ ਓਨਟੈਰੀਓ, ਇਨ ਅ ਪਲੇਸ ਲਾਈਕ ਟੋਰਾਂਟੋ, $4 lakh ਦੇ ਪ੍ਰਾਈਸ ਦੇ ਵਿੱਚ ਵਾਧੇ ਦੇ ਨਾਲ ਕਮਿਸ਼ਨ ਦੇ ਵਿੱਚ ਫਰਕ ਪਏਗਾ, $20,000 ਦਾ ਕਮਿਸ਼ਨ, $20,000 ਵੱਧ ਗਈ ਕਿਉਂਕਿ ਉੱਥੇ ਸਿੱਧਾ ਸਿੱਧਾ ਉਹਦਾ ਅਮਾਊਂਟ ਆ। ਇੱਥੇ ਆਪਣੇ BC ਦੇ ਵਿੱਚ $4 lakh ਪ੍ਰਾਈਸ ਵਧਣ ਦੇ ਨਾਲ ਕਮਿਸ਼ਨ ਵੱਧ ਗਿਆ ਤਕਰੀਬਨ $13,000-13,500। ਸੋ ਕਈਆਂ ਨੂੰ ਇਹ ਲੱਗਦਾ ਵੀ ਕੀ ਇਹ ਇੰਨਾ ਕਮਿਸ਼ਨ ਦੇ ਵਿੱਚ ਵਾਧਾ ਜਸਟੀਫਾਈਡ ਆ, ਕਿਉਂਕਿ ਇਟਸ ਨਾਟ ਅ ਫਲੈਟ ਫੀ, ਇਟਸ ਅ ਪਰਸੈਂਟੇਜ ਆਫ ਦੀ ਟੋਟਲ ਸੇਲ ਪ੍ਰਾਈਸ। ਦੂਜਾ ਪਾਸਾ ਇਹਦਾ ਇਹ ਆ ਕਿ ਜਿਹੜੀ ਰੀਅਲ ਇਸਟੇਟ ਇੰਡਸਟਰੀ ਆ, ਜਦੋਂ ਤੇ ਵਾਸੂ ਜੀ ਇੰਡਸਟਰੀ ਚੱਲ ਰਹੀ ਹੁੰਦੀ ਆ ਉਦੋਂ ਲੋਕਾਂ ਨੂੰ ਦਿਖਦਾ ਆ ਕਿ ਨਾ, ਜਦੋਂ ਖਾਸ ਤੌਰ 'ਤੇ ਸੋਸ਼ਲ ਮੀਡੀਆ 'ਤੇ ਪੋਸਟ ਆਉਂਦੀਆਂ, ਸੋਲਡ ਯੈਟ ਅਨਦਰ ਵਨ, ਸੋਲਡ ਦਿਸ ਮੈਨੀ ਦਿਸ ਮੰਥ ਐਂਡ ਆਲ ਦੈਟ। ਪਰ ਜਦੋਂ ਮਾਰਕੀਟ ਦੇ ਵਿੱਚ ਖੜੋਤ ਆਈ ਹੁੰਦੀ ਆ, ਜੋ ਪਿਛਲੇ ਸਾਲ 2 ਸਾਲ ਦੇ ਵਿੱਚ ਰਿਹਾ, ਉਦੋਂ ਫਿਰ ਜਿਹੜੇ ਰੀਅਲ ਇਸਟੇਟ ਪ੍ਰੋਫੈਸ਼ਨ ਦੇ ਵਿੱਚ ਕੁਝ ਵਿਅਕਤੀ ਨੇ ਉਹ ਪਰੇਸ਼ਾਨ ਵੀ ਡਾਢੇ ਹੁੰਦੇ ਨੇ, ਕਿਉਂਕਿ ਕੈਸ਼ ਫਲੋ ਡਰਾਈ ਅਪ ਹੋ ਜਾਂਦਾ।
ਪੀਜ਼ਾ ਸਟੋਰ 'ਚ ਬੜੇ ਪੈਸੇ ਬਣਦੇ ਪਈ, ਇਹ ਜਿੱਦਾਂ ਇੱਦਾਂ ਵੀ ਬਣੀਆਂ ਨਾ ਮਾਨਤਾਵਾਂ ਨੇ। ਸੋ ਪੀਜ਼ਾ ਸਟੋਰ ਬਹੁਤ ਸਾਰੇ ਨੇ ਜਿਹੜੇ ਖੁੱਲ ਕੇ ਕਈ ਬੰਦ ਵੀ ਹੋ ਜਾਂਦੇ ਆ, ਬਹੁਤੇ ਬੰਦ ਹੋ ਜਾਂਦੇ ਆ, ਇੱਕ ਅੱਧਾ ਜਿਹੜਾ ਕੋਈ ਚੱਲਦਾ ਸਾਨੂੰ ਉਹ ਨਜ਼ਰ ਆਉਂਦਾ, ਤੇ ਉਹ ਉਹਦੇ ਪਿੱਛੇ ਕਿੰਨੀ ਮਿਹਨਤ ਆ, ਕਿੰਨਾ ਸਟਰਗਲ ਆ, ਕਿੰਨੇ ਸੈਕਰੀਫਾਈਸਿਸ ਨੇ ਉਹ ਨਹੀਂ ਦਿਸਦੇ। ਉਸੇ ਤਰ੍ਹਾਂ ਰੀਅਲ ਇਸਟੇਟ ਦੇ ਵਿੱਚ ਸਾਨੂੰ ਜਿਹੜੇ ਕੋਈ ਬਹੁਤ ਹੀ ਜਿਹੜੇ ਕੋਈ ਸੋਸ਼ਲ ਮੀਡੀਆ ਤੇ ਪੋਸਟ ਵਗੈਰਾ ਪਾਉਂਦੇ ਨੇ ਕੁਝ ਸਕਸੈਸਫੁਲ ਰੀਅਲਟਰਸ ਨੇ, ਉਹ ਜ਼ਿਆਦਾ ਨਜ਼ਰ ਆਉਂਦੇ ਨੇ, ਲੱਗਦਾ ਕਿ ਯਾਰ ਰੀਅਲ ਇਸਟੇਟ 'ਚ ਪੈਸਾ ਬੜਾ, ਮਿਹਨਤ ਵੀ ਬੜੀ ਆ, ਤੇ ਉਹਦੇ ਵਿੱਚ ਐਜ਼ ਯੂ ਪੁਆਇੰਟਡ ਆਊਟ ਕਿ ਆਫ ਸੀਜ਼ਨ ਆਉਂਦਾ, ਹੁਣ ਪਿੱਛੇ ਜਿਹੜੇ 3-4 ਸਾਲ ਬੜੇ ਔਖੇ ਕੱਟੇ ਨੇ ਸਾਰਿਆਂ ਨੇ।
ਵਿਦਇਨ ਦ ਫਸਟ 5 ਈਅਰਸ ਆਈ ਵਾਜ਼ ਰੀਡਿੰਗ ਅ ਸਟੱਡੀ ਕਿ ਪਹਿਲੇ 5 ਸਾਲਾਂ ਦੇ ਅੰਦਰ ਅੰਦਰ ਜਿਹੜੇ ਨਵੇਂ ਰੀਅਲਟਰ ਬਣਦੇ ਨੇ 80% 5 ਸਾਲ 'ਚ ਕੰਮ ਛੱਡ ਜਾਂਦੇ ਨੇ, 80%
ਐਗਜੈਕਟਲੀ। ਸੋ ਯਾ ਤੇ ਅੱਛਾ ਵਿਜੇ ਜੀ, ਹੁਣ ਮੈਸੇਜ ਆਇਆ ਜਿਹੜੀ ਆਪਾਂ ਪਹਿਲਾਂ ਡਿਸਕਸ਼ਨ ਕਰ ਰਹੇ ਸੀ, ਜਤਿੰਦਰ ਢੇਸੀ ਜੀ ਦਾ ਮੈਸੇਜ ਆਇਆ, ਕਹਿੰਦੇ ਆਈ ਲਿਟਰਲੀ ਹੈਡ ਐਨ ਆਰਗੂਮੈਂਟ ਵਿਦ ਮਾਈ ਏਜੰਟ ਅਬਾਊਟ ਸੈਲਿੰਗ ਮਾਈ ਹਾਊਸ। ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਤੁਹਾਨੂੰ ਕਿੰਨੇ ਪੈਸੇ ਦੇਣੇ ਤੁਹਾਡੀ ਸਰਵਿਸ ਲਈ, ਕਹਿੰਦੇ ਉਹਨਾਂ ਜਿਹੜਾ ਅਮਾਊਂਟ ਦੱਸਿਆ, ਕਹਿੰਦੇ ਆਈ ਵਾਜ਼ ਸਰਪ੍ਰਾਈਜ਼ ਟੂ ਨੋ ਦੈਟ ਅਮਾਊਂਟ, ਤੇ ਕਹਿੰਦੇ ਫਿਰ ਹੁਣ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਮੈਨੂੰ ਤੁਹਾਡੀ ਸਰਵਿਸਿਜ਼ ਨਹੀਂ ਚਾਹੀਦੀਆਂ, ਤੇ ਕਹਿੰਦੇ ਦੈਨ ਹੀ ਡੇਅਰਡ ਮੀ ਟੂ ਸੈਲ ਦਾ ਹਾਊਸ ਔਨ ਮਾਈ ਓਨ ਬਿਕਾਜ਼ ਹੀ ਨੋਜ਼ ਦੈਟ ਰੀਅਲਟਰਸ ਵਿਲ ਨੋਟ ਬ੍ਰਿੰਗ ਐਨੀ ਬਾਇਰਸ ਟੂ ਮਾਈ ਪ੍ਰੋਪਰਟੀ ਐਜ਼ ਆਈ ਐਮ ਟਰਾਈਂਗ ਟੂ ਸੈਲ ਔਨ ਮਾਈ ਓਨ। ਕਹਿੰਦੇ ਜੇ ਮੈਂ ਆਪ ਵੇਚਣ ਦੀ ਕੋਸ਼ਿਸ਼ ਕਰ ਰਿਹਾ, ਤੇ ਕਹਿੰਦੇ ਮੇਰੇ ਕੋਲ ਕੋਈ ਬਾਇਰ ਕਿਸੇ ਏਜੰਟ ਨੇ ਲੈ ਕੇ ਨਹੀਂ ਆਉਣਾ।
ਸੋ ਵੀ ਗਾਹਕ ਦ ਕ੍ਰਕਸ ਆਫ ਦੀ ਹੋਲ ਪ੍ਰੋਬਲਮ ਇਜ਼ ਦਿਸ ਕਿ ਕਈਆਂ ਨੂੰ ਹੁਣ ਬਸ ਜੀ ਦੇਖੋ, ਬਹੁਤ ਸਾਰੀਆਂ ਇੰਡਸਟਰੀਜ਼ ਇਹੋ ਜਿਹੀਆਂ ਨੇ ਜਿਹਦੇ ਵਿੱਚ ਲੋਕਾਂ ਦਾ ਐਕਸੈਸ ਜਦੋਂ ਬਿਹਤਰ ਹੋਇਆ, ਇੱਦਾਂ ਨਹੀਂ ਆ ਇੰਡਸਟਰੀ ਖਤਮ ਹੋ ਗਈ। ਟਰੈਵਲ ਇੰਡਸਟਰੀ ਇਜ਼ ਐਨ ਐਗਜ਼ਾਮਪਲ, ਪਹਿਲਾਂ ਤੁਸੀਂ ਇਹ ਟਿਕਟ ਬੁੱਕ ਕਰਨੀ ਹੁੰਦੀ ਸੀ, ਵੀਕੇਸ਼ਨ ਪੈਕੇਜ ਬੁੱਕ ਕਰਨਾ ਹੁੰਦਾ ਸੀ, ਆਪ ਤੁਸੀਂ ਨਹੀਂ ਸੀ ਕਰ ਸਕਦੇ ਹੁੰਦੇ, ਯੂ ਹੈਡ ਟੂ ਗੋ ਟੂ ਅ ਟਰੈਵਲ ਏਜੰਟ। ਕੀ ਤੁਸੀਂ ਹੁਣ ਖੁਦ ਟਿਕਟਾਂ ਬੁੱਕ ਕਰ ਸਕਦੇ ਹੋ, ਵੀਕੇਸ਼ਨ ਪੈਕੇਜਸ ਬੁੱਕ ਕਰ ਸਕਦੇ ਹੋ? ਯਕੀਨਨ। ਕੀ ਟਰੈਵਲ ਏਜੰਟਸ ਦਾ ਕੰਮ ਖਤਮ ਹੋ ਗਿਆ? ਬਿਲਕੁਲ ਨਹੀਂ ਖਤਮ ਹੋਇਆ, ਲੋਕਾਂ ਦੀ ਐਕਸੈਸਿਬਿਲਿਟੀ ਬਿਹਤਰ ਹੋ ਗਈ। ਕਈ ਹੋਮ ਓਨਰਸ ਨੂੰ, ਸੈਲਰਸ ਨੂੰ ਇਹ ਲੱਗਦਾ ਵੀ ਜਿਹੜੀ ਪ੍ਰੋਪਰਟੀ ਅਸੀਂ ਵੇਚਣੀ ਆ ਉਹਦੇ ਉੱਪਰ ਜਿਹੜਾ ਸਾਡਾ ਹੁਣ ਲੈਵਲ ਆਫ ਕੰਟਰੋਲ ਹੈ ਓਵਰ ਦਾ ਪ੍ਰੋਸੈਸ, ਉਹ ਬੜਾ ਘੱਟ ਗਿਆ ਹੋਇਆ। ਅਤੇ ਜਦੋਂ ਵਾਸੂ ਜੀ ਕਈ ਦੇਖੋ, ਹਰ ਪ੍ਰੋਫੈਸ਼ਨ ਦੇ ਵਿੱਚ ਕੁਝ ਅਜਿਹੇ ਬੈਡ ਐਪਲਸ ਹੁੰਦੇ ਨੇ, ਰੀਅਲ ਇਸਟੇਟ ਪ੍ਰੋਫੈਸ਼ਨਲਸ ਦੇ ਸ਼ਾਮਲ ਹੋਣ ਦੇ ਬਾਵਜੂਦ, ਉਹਨਾਂ ਦੀ ਸ਼ਮੂਲੀਅਤ ਦੇ ਬਾਵਜੂਦ ਫਰੋਡ ਹੋ ਜਾਂਦਾ, ਉਹਨਾਂ ਦੀ ਸ਼ਮੂਲੀਅਤ ਦੇ ਬਾਵਜੂਦ ਕਈ ਵਾਰੀ ਕੋਈ ਇਹੋ ਜਿਹੀ ਧਾਂਦਲੀ ਹੋ ਜਾਂਦੀ ਜਿਹੜੀ ਬੰਦੇ ਨੇ ਸੋਚੀ ਤੱਕ ਨਹੀਂ ਹੁੰਦੀ। ਫਿਰ ਮਨ ਦੇ ਵਿੱਚ ਗੱਲ ਆਉਂਦੀ ਹੈ ਵੀ ਜੇ ਕਿਤੇ ਜੇ ਪਰਪਸ ਇਹ ਆ ਕਿ ਰੀਅਲ ਇਸਟੇਟ ਪ੍ਰੋਫੈਸ਼ਨਲ ਦੀ ਮੌਜੂਦਗੀ ਨਾਲ ਤੁਹਾਨੂੰ ਇੱਕ ਪ੍ਰੋਟੈਕਟਿਵ ਸ਼ੀਲਡ ਮਿਲੇਗੀ, ਜੇ ਉਹ ਪ੍ਰੋਟੈਕਟਿਵ ਸ਼ੀਲਡ ਵੀ ਨਹੀਂ ਆ ਤਾਂ ਫਿਰ ਇੰਨੇ ਐਗਜ਼ੋਰਬਿਟੈਂਟ ਕਮਿਸ਼ਨਸ ਕੀ ਉਹ ਜਸਟੀਫਾਈਡ ਹੈਗੇ ਨੇ ਕਿ ਨਹੀਂ? ਦੇਰ ਆਰ ਪੀਪਲ ਜਿਨ੍ਹਾਂ ਦਾ ਆਪਣੇ ਰੀਅਲਟਰਸ ਦੇ ਨਾਲ ਦਹਾਕਿਆਂ ਤੋਂ ਬਹੁਤ ਵਧੀਆ ਰਿਲੇਸ਼ਨਸ਼ਿਪ ਆ। ਆਰ ਦੇਅਰ ਪੀਪਲ ਜਿਹੜੇ ਕਿ ਕਮਿਸ਼ਨ ਨੈਗੋਸ਼ੀਏਟ ਕਰਦੇ ਨੇ? ਬਿਲਕੁਲ ਕਰ ਲੈਂਦੇ ਨੇ। ਆਰ ਦੇਅਰ ਪੀਪਲ ਜਿਨ੍ਹਾਂ ਨੂੰ ਕਿ ਉਹਨਾਂ ਦਾ ਰੀਅਲਟਰ ਖੁਦ ਕਮਿਸ਼ਨ ਤੋਂ ਬਾਅਦ ਕੈਸ਼ਬੈਕ ਦੇ ਦਿੰਦਾ? ਇਹ ਵੀ ਚੱਲਦਾ ਇੰਡਸਟਰੀ ਦੇ ਵਿੱਚ, ਉਹ ਹੋ ਰਿਹਾ। ਪਰ ਜਿਹੜਾ ਓਵਰਆਲ ਸਟਰਕਚਰ ਆ, ਜਿਹੜਾ ਫਾਰਮੂਲਾ, ਦ ਫੈਕਟ ਦੈਟ ਦੀ ਕਮਿਸ਼ਨ ਇਜ਼ ਦੀ ਪਰਸੈਂਟੇਜ ਆਫ ਦ ਸੇਲ ਪ੍ਰਾਈਸ, ਆਈ ਥਿੰਕ ਗੱਲ ਉੱਥੇ ਖੜੀ ਆ।
ਬਿਲਕੁਲ, ਤੇ ਇਸ ਵੇਲੇ ਜੋ ਅੰਕੜੇ ਕਹਿੰਦੇ ਨੇ ਰੀਅਲ ਇਸਟੇਟ ਦੇ ਕਿ ਇਟਸ ਅ ਬਾਇਰਸ ਮਾਰਕੀਟ ਰਾਈਟ ਨਾਓ, ਤੇ ਸੋ ਹੁਣ ਉਹਦੀ ਇੱਕ ਮਿਸਾਲ ਹੈ, ਕਹਿੰਦੇ ਕਿ ਅਸੀਂ ਆਪਣਾ ਘਰ, ਕਹਿੰਦੇ ਮੇਰਾ ਨਾਮ ਨਾ ਲਿਓ, ਕਹਿੰਦੇ ਅਸੀਂ ਘਰ ਵੇਚਣਾ ਸੀ, $10,000 ਕਹਿੰਦੇ ਬੋਨਸ ਕਮਿਸ਼ਨ ਆਫਰ ਕਰਨੀ ਪਈ ਤਾਂ ਕਿ ਜਿਹੜੇ ਬਾਇਰ ਏਜੰਟਸ ਨੇ ਉਹ ਸਾਡੇ ਘਰ ਨੂੰ ਦੇਖਣ ਵਾਸਤੇ ਕਲਾਇੰਟਸ ਲੈ ਕੇ ਆ।
ਜੀ ਯਾ,
10,000 ਕਹਿੰਦੇ ਬੋਨਸ ਕਮਿਸ਼ਨ ਦੇਣੀ ਪਈ ਆ ਘਰ ਵੇਚਣ ਵਾਸਤੇ।
ਸੋ ਇਹ ਸਿਚੁਏਸ਼ਨ ਆ, ਵੇਖਦੇ ਹਾਂ ਜੀ ਕਿ ਜਿਹੜਾ ਕੰਪੀਟੀਸ਼ਨ ਬਿਊਰੋ ਆ ਇਹ ਅਜੇ ਤਾਂ 6 ਨਵੰਬਰ ਤੱਕ ਫੀਡਬੈਕ ਲੈ ਰਹੇ ਆ। ਕੰਪੀਟੀਸ਼ਨ ਬਿਊਰੋ ਵੀ ਬੜੇ ਮਸਤ ਹੱਥੀ ਚਾਲ ਚੱਲਦਾ, ਇਹਨਾਂ ਨੇ ਕਿਹੜਾ ਛੇਤੀ ਕੋਈ ਕੰਮ ਫਟਾਫਟ ਨਹੀਂ ਕਰਦੇ ਕੁਛ ਵੀ।
ਸਹਿਜ ਪੱਕੇ ਸੋ
ਮਿੱਠਾ ਹੋਵੇ ਗੱਲ ਵੀ ਜਾਂਦਾ ਕਈ ਵਾਰੀ,
ਮਿੱਠੇ ਨਾਲ ਸ਼ੂਗਰ ਵੀ ਹੋ ਜਾਂਦੀ।
ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ, ਹੈਵ ਅ ਨਾਈਸ ਵੀਕਐਂਡ।
ਕਿ ਮੁਸਕਰਾਈਏ ਆਪ, ਕੈਮਰਾ
ਕਨੈਕਟ FM ਪੇ,
ਆਪ ਕਨੈਕਟ FM ਪੇ ਮੁਸਕਰਾਈਏ, ਆਪ ਕਨੈਕਟ FM ਪੇ ਹੈ। ਬਹੁਤ ਬਹੁਤ ਧੰਨਵਾਦ ਵਾਸੂ ਜੀ,
ਥੈਂਕ ਯੂ ਵਿਜੇ,
ਹੈਵ ਅ ਨਾਈਸ ਵੀਕਐਂਡ।
ਯੂ ਟੂ ਵਿਜੇ ਜੀ।